एक ओंकार सतनाम करता पुरुष निर्भो निर्वैर काल मुहूर्त अजूनी सैभं गुरुप्रसाद बेसमार अथा अगम अतोल ज्यों बुलाओ त्यों नानक दास बोले हे प्राणनाथ गोविंदे कृपा निधान जगत गुरु हे संसार ताप हरण करुणा सब दुख हरो हे शरण जोग दयाले दीनानाथ मया करो शरीर स्वस्थ खीण समय सिमरंत नानक राम दमोदर माधवे गुरु रूप सत्संग जीओ फतेह प्रवान करने वाहेगुरु जी का खालसा वाहेगुरु जी की फतेह। संतां दी बाणी है नाल श्लोक ने चार छंद ने चार श्लोक ने इस विच परिपूर्ण परमात्मा दी महानता नू बयान कीता अपनी कमजोरी नू कितनी गल समर्थ है स्पष्ट है असीम है परमात्मा ते साडे कोल जिहड़ी शक्ति है सीमत है साडे वेखण दी सीमा है सुनन दी सीमा है बोलन दी भी सीमा है समझण दी भी सीमा है समझाण दी भी सीमा है चलण दी सीमा है कुछ करण दी भी सीमा है खाण दी भी सीमा है पीण दी भी सीमा है कितना खावांगे आखिर रुकना पड़ेगा कितना पीवांगे आखिर रुकना पड़ेगा सीमित शक्तियां दे नाल असीम नु समझना कठिन है कठिन है उस असीम नु सीमित जबान नाल बयान करना कठिन है उस असीम नु सीमित अखियां नाल वेखना औखा है उस असीम नु सीमित मत नाल सीमित जी सोचनी नाल समझना कठिन है इस हिसाब नाल जब उस असीम दी कथनी सीमित जबान नाल कीती जांदी है जिन्हां ने कीती होवेगी संत जना ने महापुरशां ने फिर उस तो भी कमजोर और सीमा थले रखने वाले ने सुनी होगी फिर उन्होंने बखान की होगी बयान की होगी उन्होंने कोल जिन्होंने सुनी होगी उन्होंने कोल भी जड़ी सोचनी समझनी उस नालों भी थले होगी इस तरह किसी परम पुरख दे बोल उस दे अर्थ रोज रोज थले ही आते ने उपर नहीं आते उम्मीद है तुसी चंगे स्रोते हो ते स्याणे इस तरह उस असीम परमात्मा दी गल किसी परम पुरख ने कीती होंदी है ਤੇ ਮੈਂ ਫਿਰ ਦੁਹਰਾ ਦਿਆਂ, ਭਾਵੇਂ ਉਸਨੇ ਵੀ ਸੀਮਤ ਦਾਇਰੇ 'ਚ ਹੀ ਕੀਤੀ ਹੁੰਦੀ ਹੈ ਕਿਉਂਕਿ ਉਸਦੀ ਵੀ ਸੀਮਾ। ਗੁਰਬਾਣੀ ਦਾ ਵਾਕ ਅਵਤਾਰ ਨਾ ਪਾਵੇਂ ਅੰਤ, ਪਰਮੇਸ਼ਰ ਪਾਰ ਬ੍ਰਹਮ ਬੇਅੰਤ। ਅਵਤਾਰ ਦੀ ਵੀ ਸੀਮਾ ਅਸੀਮ ਨਹੀਂ ਹੈ। ਇਹ ਪੰਕਤੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ। ਅਵਤਾਰ ਨਾ ਪਾਵੇਂ ਅੰਤ ਕਿਤੇ, ਇਤਨਾ ਤੇ ਅਸੀਂ ਮੰਨਦੇ ਹਾਂ ਸੰਤ ਭਗਤਾਂ ਨਾਲੋਂ ਅਵਤਾਰ ਵੱਡੇ। ਇਹ ਮੁਕਤ ਪੁਰਸ਼ ਆਉਂਦੇ ਨੇ ਲੇਕਿਨ ਸੰਸਾਰ ਤੇ ਤਰਸ ਖਾ ਕੇ ਫਿਰ ਆ ਜਾਂਦੇ ਨੇ। ਜਗਤ ਦਾ ਕਲਿਆਣ ਕਰਨ ਵਾਲੇ, ਸ਼ਕਤੀ ਇਹਨਾਂ ਕੋਲ ਵੀ ਸੀਮਤ ਹੁੰਦੀ ਹੈ ਲੇਕਿਨ ਫਿਰ ਵੀ ਆਮ ਲੋਕਾਂ ਦੀ ਸੀਮਾ ਨਾਲੋਂ ਇਹਨਾਂ ਦੀ ਸੋਚਣੀ ਜ਼ਿਆਦਾ ਹੁੰਦੀ ਹੈ। ਆਮ ਲੋਕਾਂ ਦੀ ਤਕਣੀ ਨਾਲੋਂ ਇਹਨਾਂ ਦੀ ਤਕਣੀ ਬੜੀ ਬਾਰੀ ਤੇ ਦੂਰ ਦੀ ਆਉਂਦੀ ਹੈ। ਆਮ ਲੋਕਾਂ ਦੀ ਚੇਤਨਾ ਨਾਲੋਂ, ਯਾਦ ਨਾਲੋਂ, ਚੇਤਨ ਸ਼ਕਤੀ ਨਾਲੋਂ ਇਹਨਾਂ ਦੀ ਜ਼ਿਆਦਾ ਹੁੰਦੀ ਹੈ। ਪਰ ਕਿਤਨੀ ਵੀ ਜ਼ਿਆਦਾ ਹੋਵੇ ਫਿਰ ਵੀ ਸੀਮਤ ਸੀਮਤ ਹੈ। ਉਸ ਅਸੀਮ ਦੀ ਕਥਨੀ ਸੀਮਤ ਦਾਇਰੇ ਵਿੱਚ ਹੋਈ, ਫਿਰ ਸਰੋਤਿਆਂ ਨੇ ਸੁਣੇ, ਉਹਨਾਂ ਦੀ ਸੋਚਣੀ ਸਮਝਣੀ ਉਸ ਤੋਂ ਵੀ ਥੱਲੇ, ਫਿਰ ਉਹਨਾਂ 'ਚ ਕੋਈ ਵਕਤੇ ਬਣੇ ਤਾਂ ਬੋਲ ਹੋਰ ਥੱਲੇ ਹੋਵੇ, ਹੋਰ ਥੱਲੇ ਹੋਵੇ। ਇਸ ਤਰ੍ਹਾਂ ਮੇਰੇ ਦੇਖੇ ਤੇ ਕੁਛ ਅਨੁਭਵੀ ਪੁਰਸ਼ਾਂ ਦੇ ਕਥਨ ਅਨੁਸਾਰ, ਇੱਕ ਪਰਮ ਪੁਰਖ, ਇੱਕ ਅਵਤਾਰੀ ਪੁਰਸ਼ ਜੋ ਬੋਲਦਾ ਹੈ, ਰੋਜ਼ ਰੋਜ਼ ਉਸਦੇ ਅਰਥ ਥੱਲੇ ਜਾਂਦੇ ਨੇ, ਉੱਪਰ ਨਹੀਂ ਜਾਂਦੇ, ਥੱਲੇ ਹੀ ਜਾਂਦੇ ਨੇ। ਮੈਂ ਥੋੜੇ ਦਿਨ ਹੋਏ ਆਗਰੇ ਵਿੱਚ ਗਏ ਸੀ। 2-3 ਤਰੀਕ ਦਾ ਸਮਾਗਮ ਹੁੰਦਾ, 2-3 ਅਕਤੂਬਰ ਦਾ। ਉੱਥੇ ਮੈਨੂੰ ਇੱਕ ਨੇ ਨਕਸ਼ਾ ਆ ਕੇ ਦਿਖਾਇਆ 14 ਖੰਡਾਂ ਦਾ, ਤੇ ਗਜ਼ਬ ਦੀ ਗੱਲ ਉਸ ਨਕਸ਼ੇ 'ਚ ਇਸ ਤਰ੍ਹਾਂ ਸੀ, ਮੁਹੰਮਦ ਸਾਹਿਬ 3 ਖੰਡ ਵਿੱਚ ਰੁਕੇ ਹੋਏ ਨੇ, ਹਜ਼ਰਤ ਈਸਾ 4 ਖੰਡ ਵਿੱਚ ਨੇ, ਗੁਰੂ ਨਾਨਕ 5 ਖੰਡਾਂ ਦੀ ਗੱਲ ਕਰਦੇ ਨੇ। ਇੱਕ 2 ਅਵਤਾਰੀ ਪੁਰਸ਼ਾਂ ਨੂੰ 7-8 ਖੰਡ 'ਚ ਵੀ ਦੱਸਿਆ, ਪਰ ਸਾਡਾ ਜਿਹੜਾ ਇਹ ਰਾਧਾ ਸਵਾਮੀਆਂ ਦਾ ਗੁਰੂ ਹੋਇਆ ਹੈ, ਪਹਿਲਾ ਮੂਲ ਗੁਰੂ ਇਹਨਾਂ ਦਾ ਉੱਥੇ ਆਗਰੇ 'ਚ, ਇਹ 14 ਖੰਡ 'ਚ। ਜਿਹੜਾ ਸੱਜਣ ਮੈਨੂੰ ਦਿਖਾਉਣ ਵਾਸਤੇ ਆਇਆ, ਆਪਣੀ ਤਰਫੋਂ ਵਿਆਖਿਆ ਵੀ ਕਰੀ ਜਾਏ ਤੇ ਪ੍ਰਭਾਵਿਤ ਕਰਨ ਵਾਸਤੇ ਆਇਆ, ਸਾਡਾ ਗੁਰੂ 14 ਖੰਡ ਦੇ 'ਚ, ਬਾਕੀ ਕੋਈ 3 ਖੰਡ 'ਚ ਨੇ, 4 ਖੰਡ ਨੇ 'ਚ, 5 'ਚ, 6, 7 'ਚ ਨੇ, ਤੇ 14 ਖੰਡ ਦਾ ਨਾਂ ਉਹਨਾਂ ਨੇ ਰੱਖਿਆ ਸੱਚ ਖੰਡ। 14 ਖੰਡ ਦੇ ਉੱਪਰ ਲਿਖਿਆ ਸੀ ਸੱਚ ਖੰਡ, ਨਕਸ਼ਾ ਬਣਾਇਆ, ਨਕਸ਼ੇ ਉਹਨਾਂ ਦੇ ਮੰਦਰਾਂ 'ਚ ਲਟਕੇ ਹੋਏ, ਨਕਸ਼ੇ ਉਹ ਦਿੰਦੇ ਨੇ, ਵੰਡਦੇ ਨੇ, ਉਹਨਾਂ ਦਾ ਆਪਣਾ ਪ੍ਰਚਾਰ ਕਰਨ ਦਾ ਢੰਗ। ਤੇ ਅਗਿਆਨੀ ਲੋਕ ਉਹਨਾਂ ਨਕਸ਼ਿਆਂ ਨੂੰ ਪੜ੍ਹ ਕੇ ਵੇਖ ਕੇ ਸਾਡਾ ਗੁਰੂ ਤੇ 14 ਖੰਡ ਦੇ 'ਚ, ਮੈਂ ਉਹਨਾਂ ਨੂੰ ਕਹੇ ਜਿਹੜੇ 14 ਖੰਡ ਨੇ ਇਹਨਾਂ ਦੀ ਜ਼ਰਾ ਤੁਸੀਂ ਕੁਝ ਵਿਆਖਿਆ ਕਰੋਗੇ, ਨਹੀਂ ਤੇ ਇਹ ਤੇ ਸਾਡੇ ਗੁਰੂ ਕੋਲ ਸੀ ਅਨੁਭਵ, ਇਹ ਤੇ ਸਾਡੇ ਗੁਰੂ ਕਰ ਸਕਦੇ ਨੇ। ਮੈਂ ਕਿਹਾ ਗੁਰੂ ਤੇ ਮਰ ਗਿਆ ਤੁਹਾਡਾ, ਉਹ ਤੇ ਹੈ ਕੋਈ ਨਹੀਂ, ਫਿਰ ਇਹਨਾਂ 14 ਖੰਡਾਂ ਦੀ ਕੌਣ ਵਿਆਖਿਆ ਕਰੇਗਾ ਕਿ ਸਿਰਫ ਨਕਸ਼ੇ ਹੀ ਵੰਡਣੇ ਨੇ। ਸਾਡਾ ਗੁਰੂ 14 ਖੰਡ 'ਚ, 14 ਖੰਡ 'ਚ। ਅਗਰ ਤੁਹਾਡੇ ਗੁਰੂ ਨੇ ਇਸ ਤਰ੍ਹਾਂ ਆਪ ਆਖਿਆ ਮੈਂ 14 ਖੰਡ 'ਚ ਹਾਂ ਬਾਕੀ ਥੱਲੇ ਨੇ, ਤੇ ਤੁਹਾਡਾ ਗੁਰੂ ਅਜੇ ਧਰਮ ਦੇ ਰਸਤੇ 'ਤੇ ਚੱਲਿਆ ਵੀ ਨਹੀਂ ਹੈ, ਪਹੁੰਚਣ ਦੀ ਤੇ ਗੱਲ ਛੱਡੋ। आपस को जो भला कहावे किसे भलाई निकट ना। ऐ नहीं ठीक, ऐ नहीं ठीक, ऐ भी मैं तो थले, ऐ भी मैं तो थले, ऐ भी मैं तो थले। रोज रोज अर्थ थले जा रहे हैं, थले जा रहे। इस तरह होर बहुत सारिया संप्रदावां पैदा हुई ने। गुरु नानक ने जिक्र भी किया है, कल युग में अनेक धड़े पंच चोर झगड़ा, काम क्रोध लोभ मोह अभिमान वधाए। ये जिहड़े धर्म के नाते धड़े पैदा होंदे ने, हंकार करके पैदा होंदे ने, लोभ करके पैदा होंदे ने, सबर संतोख ते ज्ञान करके नहीं पैदा होंदे। जितने भी धड़े ने धर्म के नाते जिन्निया संप्रदावां ने, ये लोभ तो जन्म लैंदियां ने, हंकार तो जन्म लैंदियां ने। हंकार नहीं, लोभ नहीं, तो इस तरह दियां फिजूल दियां गल्लां करन दी फिर लोड़ भी नहीं। रोज रोज अर्थ थले जा रहे, थले जा रहे, थले जा रहे, ऐसा दिखाई देता है। जैसे कि ब्रह्म समाज ब्रह्म कुमारियां, कोई निंदा की गल नहीं, इन्हां दी जो परमात्मा बारे व्याख्या है वो तो पहली क्लास की भी नहीं है, लेकिन फिर भी दुनिया प्रभावित है। रोज रोज स्रोतियां का मयार थले गया, तो जे सुनना थले जा रहा है तो बोलना थले चला जाएगा। जैसे धन गुरु ग्रंथ साहिब जी महाराज की बाणी ते रागां विच है, तीन हिस्से बाणी रागां विच, एक चौथाई बाणी रागां तो बिना। राग भी दक्षिण भारत दे राग, पूर्वी भारत दे राग, स्रोते ही नहीं रहे तो रागी भी खो गए। दो सुरां नाल सुनाई जांदे, असीं वाह वाह करी जांदे। कईयां नूं तो यह भी नहीं पता है सवेरे का राग है मैं शाम नूं सुना रहा, शाम का राग है मैं सवेरे सुना रहा, ते राग ते खो ही गए, सिर्फ दो सुरां रह गईआं। मरदाना सतगुरु नूं प्यारा लग्या मैज इस करके, संगीत की सूझ रखता सी, समझ रखता सी, बारीकी सी उस कोल। ये बारीकी अज स्रोतियां कोल नहीं है, संगीत खो गया सिख जगत विच। कौन गौड़ी गावे ते कौन माज गावे, कौन श्री राग गावे ते कौन बिलावल गावे, कौन सोरठ दियां धुनां अलापे, कौन भैरव गावे कौन भैरवी गावे, किसने जय जवंती गाना, सब सिर्फ धन गुरु ग्रंथ साहिब जी महाराज विच लिखा। स्रोत घट गई, तो स्रोत घट गई तो रागियां का मयार थले चला गया। हूबहू जिथे कीर्तन की दुनिया च इस तरह होया है, इसनों किधरे फोका हंकार न समझ लेना मेरी मूर्खता। वक्तव का मयार भी थले चला गया। मैं ऐसिया ऐसिया कहानियां, ऐसे ऐसे अर्थ बोध सुनना, और संत जी करके पूजे जाने न, हजारा लखां बंदे उन्होंने मनते ने, वो अर्थ नहीं आते अनर्थ आते, विचार नहीं आती उसे अविचार आती है, लेकिन फिर भी लोग सिर हिला ला के सुनते पे होंगे ने, मनन की कोशिश भी करते हैं क्योंकि उन्होंने तालमेल बैठ जाता है, तो उतों स्पष्ट हो जाती है गल। सुन का मयार बहुत थले चला गया, बहुत थले चला गया। समझण का मयार बहुत थले चला गया, रोज रोज थले ही जा रहे, रोज रोज एक मयार वध रहा है। मनुख नूं अज जितनी राजनीति की समझ है पहले नहीं सी, पिंड पिंड दे बच्चे नूं, पिंड पिंड दे बुढ़े नूं, बैठा है चौक दे च राजनीति दियां गल्लां, बड़ी समझ है, बड़ी समझ है। बड़े ताव बेच आउंदे ने किवें सरपंच नूं जिताना है ते हराना है, किवें इस नूं एमएलए बनाना है, किस नूं इस नूं एमपी बनाना है, ਇਹਦੇ ਕੋਲ ਮਨਿਸਟਰੀ ਕਿਵੇਂ ਖਾਉਣੀ ਹੈ, ਇਹ ਦਾਓ ਪੇਚ ਅੱਜ ਤੇ ਪਿੰਡਾਂ ਦੇ ਬੰਦੇ ਵੀ ਜਾਣਦੇ ਨੇ। ਵਧੀਏ ਸਮਝ ਰਾਜਨੀਤੀ ਦੀ, ਵਧੀਏ ਸਮਝ ਧਨ ਕਮਾਉਣ ਦੀ, ਘਟੀਏ ਸਮਝ ਧਰਮ ਦੇ ਬਾਰੇ। ਘੱਟ ਗਈ ਹੈ, ਬਿਲਕੁਲ ਘੱਟ ਗਈ ਹੈ, ਮਿਆਰ ਥੱਲੇ ਚਲਾ ਗਿਆ। ਮੈਨੂੰ ਕਹਿਣ ਵਿੱਚ ਕੋਈ ਸੰਕੋਚ ਨਹੀਂ ਹੈ, ਮਿਆਰ ਥੱਲੇ ਚਲਾ ਗਿਆ ਗੁਰਦੁਆਰਿਆਂ ਦੇ ਸਰੋਤਿਆਂ ਦਾ, ਮਿਆਰ ਥੱਲੇ ਚਲਾ ਗਿਆ ਮੰਦਰਾਂ ਦੇ ਸਰੋਤਿਆਂ ਦਾ। ਅਗਰ ਅੱਜ ਮੰਦਰ ਵਿੱਚ ਪਤੰਜਲੀ ਆ ਕੇ ਬੋਲਣ, ਗੌਤਮ ਆ ਕੇ ਬੋਲਣ, ਜਾਂ ਸਾਂਖ ਦੇ ਕਰਤਾ ਕਪਲ ਆ ਕੇ ਬੋਲਣ, ਸ਼ਾਇਦ ਪਾਗਲ ਜਾਣ ਕੇ ਠੁਕਰਾਏ ਜਾਣ ਨਿਕਲੋ, ਕਿਉਂਕਿ ਮਿਆਰ ਬਹੁਤ ਥੱਲੇ ਚਲਾ ਗਿਆ। ਉਹਨਾਂ ਦੇ ਉੱਚੇ ਬੋਲਾਂ ਨੂੰ ਵੀ ਇਹ ਲੋਕ ਥੱਲੇ ਲਿਆਏ ਨੇ, ਥੱਲੇ ਲਿਆ ਤੇ ਨਹੀਂ ਸਕਣਗੇ, ਅਰਥ ਥੱਲੇ ਦੇ ਕਰ ਦਿੱਤੇ, ਵਕਤਵ ਥੱਲੇ ਦਾ ਕਰ ਦਿੱਤਾ। ਖੂਬ ਉਸ ਇਸ ਤਰ੍ਹਾਂ ਸਾਡੀ ਦੁਨੀਆ ਚ ਹੋਇਆ। ਇਹਦਾ ਇੱਕ ਕਾਰਨ ਵੀ ਦੱਸਿਆ ਭਾਈ ਗੁਰਦਾਸ ਨੇ, ਉਹ ਵੀ ਮੈਂ ਤੁਹਾਡੇ ਸਾਹਮਣੇ ਰੱਖਦੇ ਹਾਂ। ਚੰਦਨ ਕੀ ਬਾਰ ਜੈਸੇ ਦੀਜੀਅਤ ਬਬੂਰ ਦ੍ਰਮ, ਕੰਚਨ ਸਪਟ ਮਦ ਕਾਂਚ ਗ੍ਰਹਿ ਰਾਖੀ ਹੈ। ਇੱਕ ਕਿਸਾਨ ਆਪਣੀ ਖੇਤੀ ਦੇ ਆਲੇ ਦੁਆਲੇ ਚੰਦਨ ਦੀ ਵਾੜ ਲਾ ਰਿਹਾ ਸੀ। ਹੁਣ ਸ਼ਾਇਦ ਅੱਜ ਕੱਲ੍ਹ ਜਿਹੜੀ ਚੰਦਨ ਦੀ ਲੱਕੜ ਹੈ ਹਜ਼ਾਰਾਂ ਰੁਪਏ ਕਿਲੋ ਦੇ ਹਿਸਾਬ ਨਾਲ ਮਿਲਦੀ ਹੈ, ਸਭ ਤੋਂ ਮਹਿੰਗੀ ਲੱਕੜ ਸੋਨੇ ਦੇ ਬਾਅਦ। ਤੇ ਚੰਦਨ ਦੀ ਲੱਕੜਾਂ ਦੀ ਵਾੜ ਲਾ ਰਿਹਾ ਸੀ। ਕਿਸੇ ਨੇ ਪੁੱਛ ਲਿਆ, ਇਤਨੀ ਕੀਮਤੀ ਲੱਕੜਾਂ ਦੀ ਵਾੜ ਪਿਆ ਲੈਣਾ ਹੈ? ਅਗਲਿਆਂ ਨੂੰ ਖੇਤ ਦੇਸ਼ ਜਾਣ ਦੀ ਲੋੜ ਹੀ ਨਹੀਂ, ਵਾੜ ਹੀ ਲੈ ਜਾਣਗੇ, ਹੋਰ ਖੇਤ ਦੇ ਜਾਣ ਦੀ ਕੀ ਲੋੜ ਹੈ, ਵਾੜ ਹੀ ਕਾਫੀ ਕੀਮਤੀ ਹੈ, ਇਹਨੂੰ ਹੀ ਪੁੱਟ ਕੇ ਲੈ ਜਾਣਗੇ। ਪਰ ਪੁੱਛਿਆ ਉਸਦੇ ਕੋਲ, ਜੇ ਤੂੰ ਚਾਰੋਂ ਪਾਸੇ ਚੰਦਨ ਦੇ ਲੱਕੜਾਂ ਦੀ ਵਾੜ ਲਾ ਰਿਹਾ, ਅੰਦਰ ਬੀਜਿਆ ਕੀ ਹੈ, ਤੂੰ ਕਿਸ ਦੇ ਬੂਟੇ ਲਾਏ ਨੇ? ਕਹਿਣ ਲੱਗਾ, ਅੰਦਰ ਤੇ ਮੈਂ ਕਿੱਕਰਾਂ ਦੇ ਬੂਟੇ ਲਾਏ ਨੇ। ਕਿੱਕਰਾਂ ਦੇ ਬੂਟਿਆਂ ਦੇ ਆਲੇ ਦੁਆਲੇ ਚੰਦਨ ਦੀ ਵਾੜ। ਚੰਦਨ ਕੀ ਬਾਰ ਜੈਸੇ ਦੀਜੀਅਤ ਬਬੂਰ ਦ੍ਰਮ, ਕੰਚਨ ਸਬਟ ਮਦ ਕਾਂਚ ਗ੍ਰਹਿ ਰਾਖੀਏ। ਭਾਈ ਸਾਹਿਬ ਕਹਿੰਦੇ ਨੇ, ਇੱਕ ਹੋਰ ਵੀ ਮੈਂ ਅਨਹੋਣੀ ਘਟਨਾ ਦੇਖੀ। ਉਸਨੇ ਆਪਣੇ ਘਰ ਵਿੱਚ ਬਹੁਤ ਵੱਡਾ ਬਕਸਾ ਬਣਾਇਆ ਸੋਨੇ ਦਾ। ਭਾਈ ਸਾਹਿਬ ਕਹਿੰਦੇ, ਲੱਕੜ ਦੇ ਬਕਸੇ ਦੇਖੇ ਸਨ, ਲੋਹੇ ਦੇ ਬਕਸੇ ਦੇਖੇ ਸਨ, ਸੋਨੇ ਦੇ, ਸੋਨੇ ਦਾ ਬਕਸਾ ਬਹੁਤ ਵੱਡਾ। ਤੇ ਪੁੱਛਿਆ, ਇਹਦੇ ਚ ਹੀਰੇ ਰੱਖੇ ਨੇ, ਮੋਤੀ ਰੱਖੇ ਨੇ, ਨੀਲਮ ਪੰਨੇ ਰੱਖੇ ਨੇ, ਕੀ ਰੱਖੇ ਨੇ ਬਕਸਾ ਜੋ ਸੋਨੇ ਦਾ? ਕਹਿਣ ਲੱਗਾ, ਕੱਚ ਰੱਖਿਆ ਤੇ ਪੱਥਰ ਰੱਖਿਆ। ਤੁਸੀਂ ਆਖੋਗੇ, ਭਾਈ ਸਾਹਿਬ ਇਹਨਾਂ ਪ੍ਰਮਾਣਾਂ ਨਾਲ ਕਹਿਣਾ ਕੀ ਚਾਹੁੰਦੇ ਨੇ? ਚੰਦਨ ਕੀ ਬਾਰ ਜੈਸੇ ਦੀਜੀਅਤ ਬਬੂਰ ਦ੍ਰਮ, ਕੰਚਨ ਸਪਟ ਮਦ ਕਾਂਚ ਗ੍ਰਹਿ ਰਾਖੀ। ਸਾਧਨ ਦੁਰਾਏ ਕੇ ਅਸਾਧ ਅਪਰਾਧ ਕਰੇ, ਉਲਟਈ ਚਾਲ ਕਲੀ ਕਾਲ ਬ੍ਰਹਮ ਬਾਕੀ। ਬੜੀ ਉਲਟੀ ਚਾਲ ਇਸ ਕਲ ਯੁਗ ਦੇ ਵਿੱਚ ਹੈ, ਤੇ ਧਰਮ ਦਾ ਮੁਖੀ ਤੇ ਧਰਮ ਦਾ ਪਹਿਰਾਵਾ ਚੰਦਨ ਦੀ ਵਾੜ, ਅੰਦਰ ਸਿਵਾਏ ਲੋਭ ਦੇ ਕੰਡਿਆਂ ਤੋਂ ਕੁਛ ਵੀ ਨਹੀਂ ਹੈ, ਅੰਦਰ ਸਿਵਾਏ ਹੰਕਾਰ ਦੇ ਕਿਕਰਾਂ ਤੋਂ ਕੁਛ ਵੀ ਨਹੀਂ ਹੈ। ਹੁਣ ਧਰਮ ਦਾ ਮੁਖੀ, ਧਰਮ ਚਲਾਉਣ ਦੀ ਜ਼ਿੰਮੇਵਾਰੀ, ਪਹਿਰਾਵਾ ਧਰਮ ਦਾ, ਰੰਗ ਰੂਪ ਧਾਰਮਿਕ, ਵਾੜ ਤੇ ਚੰਦਨ ਦੀ ਹੈ, ਪਰ ਅੰਦਰ ਕਿਕਰਾਂ ਦੇ ਬੂਟੇ ਨੇ। ਬਕਸਾ ਤੇ ਸੋਨੇ ਦਾ ਹੈ, ਜ਼ਿੰਮੇਵਾਰੀ ਤੇ ਧਰਮ ਚਲਾਉਣ ਦੀ ਹੈ, ਪਹਿਰਾਵਾ ਤੇ ਧਾਰਮਿਕ ਹੈ, ਪਰ ਅੰਦਰ ਸਵਾਏ ਵਿਕਾਰਾਂ ਦੇ ਪੱਥਰਾਂ ਤੋਂ ਹੋਰ ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ, ਅੰਦਰ ਸਿਰਫ ਪੱਥਰ ਹੀ ਪੱਥਰ। ਇਹ ਲੋਕ ਅਗਰ ਕਿਸੇ ਥਾਂ ਤੇ ਵੰਡਣ ਵੀ ਗਏ ਤਾਂ ਪੱਥਰ ਹੀ ਵੰਡਣਗੇ, ਕਿੱਕਰਾਂ ਦੇ ਕੰਡੇ ਵੰਡਣਗੇ, ਔਰ ਕੀ ਵੰਡਣਗੇ, ਵਿਤਕਰੇ ਹੋਰ ਵਧਣਗੇ। ਮਜ਼ਹਬ ਧਰਮ ਇੱਕ ਸ਼ਾਂਤੀ ਸੀ, ਸਾਰੀ ਦੁਨੀਆ 'ਚ ਸ਼ਾਂਤੀ ਹੋਵੇ, ਮਜ਼ਹਬ ਦੇ ਨਾਂ ਤੇ ਹੀ ਅਸ਼ਾਂਤੀ ਹੈ, ਧਰਮ ਦੇ ਨਾਂ ਤੇ ਹੀ ਅਸ਼ਾਂਤੀ ਹੈ। ਧਰਮ ਇੱਕ ਸਕੂਨ ਦਾ ਨਾਂ ਹੈ, ਧਰਮ ਇੱਕ ਸ਼ਾਂਤੀ ਦਾ ਨਾਂ ਹੈ, ਧਰਮ ਇੱਕ ਨਿਰਵੈਰ ਜਜ਼ਬੇ ਦਾ ਨਾਂ ਹੈ, ਧਰਮ ਇੱਕ ਨਿਰਭੈ ਜਜ਼ਬੇ ਦਾ ਨਾਂ ਹੈ, ਧਰਮ ਸਮਦ੍ਰਿਸ਼ਟੀ ਦਾ ਨਾਂ ਹੈ, ਧਰਮ ਵਿਸ਼ਾਲਤਾ ਦਾ ਨਾਂ ਹੈ। ਕਿਤਨਾ ਵਿਸ਼ਾਲ ਹੈ ਜਿਗਰਾ ਧਨ ਗੁਰੂ ਨਾਨਕ ਦਾ, ਫਰੀਦ ਕਿਧਰੇ ਵੀ ਰਾਮ ਰਾਮ ਨਹੀਂ ਕਹਿੰਦਾ, ਅੱਲਾ ਹੀ ਕਹਿੰਦਾ ਹੈ। ਕਿਧਰੇ ਪੂਜਾ ਪਾਠ ਦੀ ਤਾਕੀਦ ਨਹੀਂ ਕਰਦਾ, ਨਮਾਜ਼ ਦੀ ਕਰਦਾ ਹੈ। ਬੇਨਮਾਜ਼ਾਂ ਕੁੱਤਿਆਂ ਇਹ ਨਾ ਭੱਲੀ ਰੀਤ, ਕਦੀ ਚੱਲ ਨਾ ਆਇਆ ਪੰਜੇ ਵਕਤ ਮਸੀਤ। ਕੋਈ ਗੱਲ ਨਹੀਂ, ਪੰਜ ਵਕਤ ਮਸੀਤ ਦੇ ਵਿੱਚ ਜਾ ਕੇ ਨਮਾਜ਼ ਪੜ੍ਹ ਕੇ ਤੂੰ ਖੁਦਾ ਤੱਕ ਪਹੁੰਚਦੇ ਆ, ਠੀਕ ਹੈ, ਕੋਈ ਗੱਲ ਨਹੀਂ, ਇਹਨੂੰ ਵੀ ਆਪਣੇ ਸੀਨੇ 'ਚ ਥਾਂ ਦਿੱਤੀ ਹੈ। ਧਰਮ ਸਮਦ੍ਰਿਸ਼ਟੀ ਦਾ ਨਾਂ ਹੈ। ਉੱਠ ਫਰੀਦਾ ਉਜ਼ੂ ਸਾਗ, ਅਸੀਂ ਵਜ਼ੂ ਨਹੀਂ ਕਰਦੇ, ਇਸ਼ਨਾਨ ਕਰਦੇ ਹਾਂ। ਵਜ਼ੂ ਕਰਨ ਦੇ ਸਿਰਫ ਪੰਜ ਇਸ਼ਨਾਨਾਂ ਹੁੰਦਾ, ਪੈਰ ਧੋਣੇ, ਹੱਥ ਧੋਣੇ, ਮੂੰਹ ਧੋਣਾ ਤੇ ਥੋੜਾ ਜਿਹਾ ਕੰਨ ਧੋਦਾ, ਇਹਨੂੰ ਵਜ਼ੂ ਕਰਨਾ ਕਹਿੰਦੇ। ਮੁਸਲਮਾਨ ਵਜ਼ੂ ਕਰਦੇ ਨੇ, ਇਸ਼ਨਾਨ ਨਹੀਂ ਕਰਦੇ। 3 ਸਾਲ ਪਹਿਲੇ ਰਾਵਲਪਿੰਡੀ ਪਾਕਿਸਤਾਨ ਦਾ ਇੱਕ ਮੌਲਵੀ ਮੈਨੂੰ ਇੰਗਲੈਂਡ ਵਿੱਚ ਮਿਲਿਆ। ਉਹਦੇ ਪਿਛਲੇ ਕੋਈ ਸੰਸਕਾਰ ਆਉਣਗੇ, ਗੁਰੂ ਨਾਨਕ ਦੀ ਬਾਣੀ ਪੜ੍ਹਦਾ ਰਿਹਾ ਹੋਣਾ। ਮੈਨੂੰ ਕਹਿਣ ਲੱਗਾ, ਤੁਹਾਡੀਆਂ ਕੈਸਟਾਂ ਮੈਨੂੰ ਸਿੰਧੀ ਸਹਿਦਾਰੀ ਜਿਹੜੇ ਸਿੰਧ ਦੇ ਚ ਰਹਿੰਦੇ ਨੇ ਉਹਨਾਂ ਤੋਂ ਮਿਲੀਆਂ ਸਨ, ਤੇ ਅੱਜ ਤੁਹਾਡਾ ਮੁਲਾਕਾਤ ਹੋ ਗਈ ਹੈ, ਮੈਂ ਤੁਹਾਡੇ ਨਾਲ ਰਹਿ ਸਕਦਾ, ਮੈਂ ਸੁਣਨਾ ਚਾਹੁੰਦਾ ਕਥਾ। ਮੈਂ ਕਿਹਾ ਠੀਕ ਹੈ, ਰਹਿ ਸਕਦਾ, ਕੋਈ ਗੱਲ ਨਹੀਂ। ਤੇ ਕਹਿਣ ਲੱਗਾ, ਫਿਰ ਮੈਂ ਆਪਣੀ ਉਪਜੀਵਿਕਾ ਦਾ ਕੀ ਸਿਲਸਿਲਾ ਕਰਾਂਗਾ, ਮੈਂ ਕਿਸੇ ਹੋਟਲ ਤੋਂ ਖਾ ਲਿਆ ਕਰਾਂਗਾ। ਮੈਂ ਕਿਹਾ ਨਹੀਂ, ਗੁਰਦੁਆਰਿਆਂ 'ਚ ਲੰਗਰ ਚੱਲਦਾ ਸਭ ਜਗ੍ਹਾ, ਅਤੇ ਮੈਂ ਘਰ ਘਰ ਵੀ ਜਾਂਦਾ। ਕਹਿੰਦਾ ਨਹੀਂ, ਲੋਕ ਇਤਰਾਜ਼ ਕਰਨਗੇ, ਮੈਂ ਤਾਂ ਸੁਣਿਆ ਸਿੱਖ ਅਤੇ ਹਿੰਦੂ ਮੁਸਲਮਾਨ ਨੂੰ ਨਹੀਂ ਬਿਠਾਉਂਦੇ ਪੰਗਤ ਦੇ 'ਚ, ਔਰ ਭਾਂਡਿਆਂ 'ਚ ਵੀ ਨਹੀਂ ਖਿਲਾਉਂਦੇ, ਕਹਾਣੀਆਂ ਸੁਣ ਰੱਖੀਆਂ ਹੋਣਗੀਆਂ। ਮੈਂ ਕਿਹਾ ਤੂੰ ਚਿੰਤਾ ਹੀ ਨਾ ਕਰ, ਸਾਰੇ ਰਾਗੀ ਸਿੰਘ ਵੀ ਮੇਰੇ ਨਾਲ ਸਨ, ਉਹ ਮੁਸਲਮਾਨ ਵੀ ਨਾਲ, ਕਥਾ ਸੁਣਦਾ ਸੀ ਰੋਂਦੇ ਹੋਇਆ, ਬੈਰਾਗੀ ਜਿਹਾ ਬੰਦਾ ਸੀ, ਰੋਜ਼ ਵਜ਼ੂ ਕਰਦਾ ਸੀ, ਇਸ਼ਨਾਨ ਨਹੀਂ ਕਰਦਾ ਸੀ। ਮੈਂ ਕਿਹਾ ਇਸ਼ਨਾਨ ਨਾਲ ਜਿਹੜੀ ਤਾਜ਼ਗੀ ਆਉਂਦੀ ਹੈ, ਉਹ ਇੱਕ ਦਫ਼ਾ ਕਰਕੇ ਤੇ ਦੇਖ। ਤੇ ਇਸ਼ਨਾਨ ਕਰਕੇ ਜਦ ਤੋਂ ਬੈਠੇਗਾ ਬੰਦਗੀ 'ਚ, ਇਸ਼ਨਾਨ ਤੈਨੂੰ ਤਾਜ਼ਗੀ ਦੇਵੇਗੀ, ਸਪੁਰਤੀ ਦੇਵੇਗੀ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭੈ ਅਰੋਗਾ। ਕਹਿਣ ਲੱਗੇ ਇਸ ਤਰ੍ਹਾਂ ਆਖਿਆ ਗੁਰੂ ਗ੍ਰੰਥ ਸਾਹਿਬ ਨੇ, ਮੈਂ ਕਿਹਾ ਇਸ ਤਰ੍ਹਾਂ ਆਖਿਆ। ਮੁਸਲਮਾਨ ਸੀ, ਕਹਿਣ ਲੱਗਾ ਫਿਰ ਸਾਡਾ ਕੋਲ ਤੇ ਇਹ ਹੀ ਜਾਮਾ ਹੈ, ਇਹ ਹੀ ਪਹਿਨਣ ਦੇ ਕੱਪੜੇ ਨੇ। ਮੈਂ ਕਿਹਾ ਕੋਈ ਗੱਲ ਨਹੀਂ, ਮੈਂ ਗੱਲ ਸਮਝ ਗਿਆ। ਮੈਂ ਕਿਹਾ ਮੈਂ ਤੁਹਾਨੂੰ 2 ਕਛਹਿਰੇ ਦੇ ਦੇਣਾ, ਤੌਲੀਆ ਵੀ ਦੇ ਦੇਣਾ, ਕਰ ਲਿਆ ਕਰੋ, ਇਸ਼ਨਾਨ ਕਰ ਲਿਆ ਕਰੋ। ਕਛਹਿਰਾ ਪਹਿਨ ਕੇ ਨਾ ਮੇਰੇ ਨਾਲ ਦੇ ਰਾਗੀ ਸਿੰਘਾਂ ਨੂੰ ਕਹਿਣ ਲੱਗਿਆ, ਅੱਧਾ ਸਿੱਖ ਤੇ ਬਣ ਗਿਆ ਮੈਂ, ਕਛਹਿਰਾ ਪਹਿਨ ਕੇ। ਕਹਿਣ ਲੱਗਾ ਇਸ਼ਨਾਨ ਕਰਨ ਦਾ ਬੜਾ ਸਵਾਦ ਆਇਆ, ਅੱਜ ਮੈਨੂੰ ਨਮਾਜ਼ ਪੜ੍ਹਨ ਦਾ ਵੀ ਰਸ ਆਇਆ, ਸਰੀਰ ਦੇ ਸਫੁਰਤੀ ਰਹੀ ਹੈ, ਤਾਜ਼ਗੀ ਰਹੀ ਹੈ। ਪਰ ਬਾਬੇ ਫਰੀਦ ਜੈਸਾ ਸੰਤ ਵੀ ਕਹਿੰਦਾ ਹੈ, ਉਜੋ, ਇਸ਼ਨਾਨ ਦੀ ਗੱਲ ਨਹੀਂ ਕਰਦਾ। ਉੱਠ ਫਰੀਦਾ ਵਜ਼ੂ ਸਾਜ, ਸੁਬਹਾ ਨਮਾਜ਼ ਗੁਜ਼ਾਰ, ਜੋ ਸਿਰ ਸਾਈਂ ਨਾ ਨਿਵੇ ਸੋ ਸਿਰ ਕੱਪ ਉਤਾਰ। تمام اسلامی شرح تے اسلامی ترتیب نو سامنے رکھدا. ستگرو کہندے نے وضو کر کر کے پنج اشنانا کر کر کے جی تم اپنا من نرمل کر لیا ہے فرید تم بھی قبول ہے. ٹھیک ہے, کوئی گل نہیں. اتنی سمدرشٹی, اتنا وڈا جگرا. فرید کی بانی بھی اسی پڑھاں گے تے سناں گے بھی صحیح, پر فرید دی قوم دے چوں مسلمان اگر تھانوں کوئی کیرتن سناوے سن 47 تک ربابی کیرتن کردے رہے, انہاں 80% مسلمان سن, سکھ نہیں سجے سن, انہاں دے نام بھی اسلامی سن. جویں سب تو وڈا راگی جد کیرتن اتھے کردا سی پرکرما بھی پر جاندی سی, چاند افضال پائی چاند, جس نے پرماناں دے کیرتن نو جنم دیتا اس تو پہلے پرماناں دا کیرتن نہیں سی. دھواں دھار جو پرمان دے دیتے جاندے نے ایک پنکتی دے اتے, ہنے بھی تسی سرون کر رہے سی, یہ پرماناں دا کیرتن اس دا جنم داتا پائی چاند ہے, اس تو پہلے نہیں سی. او دا کیرتن کتھا سی, او دی کتھا کیرتن سی, کیونکہ ایک پنکتی تے ایک شبد دے اتے ایسے پرمان ڈکمے ہو دیندا سی شبد کھل جاندا سی, شبد دا اگلے نو بودھ ہو جاندا سی, شبد دا بودھ کرا دیندا سی. اتنا گہرا او گائن کرن والا. دیش دی ونڈ ہوئی, دیش دے ایک بھاگ دا نام پاکستان بنیا, انہیں پاکستان نو چنیا, پاکستان چلا گیا, اتھے نہیں رہا. مسلمان کیرتن کرتے سن. یہ گل وکری ہے جیوں کراچی پہنچیا تے مسلمان نے, ایک مسلمان نے چھوڑا مار کے اس نو مار دیتا, تو کافراں دی بانی پڑھدا رہا, اتھے کیوں آیا, اتھے ہی رہے. تھوڑے دنوں بعد ہی مار دیتا گیا. اتھے سکھ سراں تے بٹھاندے سن, لیکن سہجے سہجے اسی یہ برداشت کرتے سی. لالا چھبیل داس فرنٹیئر دے علاقے چ گرو گرنتھ صاحب دی کتھا کردے سن, پائی سنت رام کتھا کردے سن, چاند افضال پائی موتی پائی مختار چوٹی دے کیرتنی کیرتن کردے سن. پائی مختار تے جی کافی بزرگ 100 سال دا ہو گیا, ایتھے ننکانے صاحب مینو ملیا سی, پاویں بڑی مشکل نال آیا سی, کہن لگے سکھ سنگتاں دے درشن کرنا آیا. مختار اجے زندہ ہے. یہ مسلمان کیرتن کرتے سن. سانجی والتا سی جڑی گرو گرنتھ صاحب وچ ہے نا, اس طرح سنگت سانجی والتا بنی ہوئی سی. ہندو گھرانے دا ایسا رواج بن گیا سی, اپنا پہلا بچہ سنگھ سجاندے سن, اپنی پہلی بچی نو سنگھ نال ویاندے سن. کدھرے کدھرے مسلمانوں چ وی اس طرح ہو جاندا سی. 47 تو بعد سوچنی سنکیرن ہوندی گئی, سروت ساڈی گٹ گئی, وقتو بھی نیما ہو گیا, سوچنی بھی نیمی ہو گئی. کہن نو تے اسی کہندے رہے ساڈے ہری مندر صاحب دے چار دروازے نے, پر دل دے دروازے تے اسی بند کر دے گئے. اے دے لئی بند, او دے لئی بند, او نہیں کر سکدا, او چور نہیں کر سکدا, او فلانا فلانا نہیں کر سکدا. نکھی جیاں گل دتے ڈانٹ کے رکھ دیا گئے. ایک بندے نو کوئی تکلیف ہے, بیمار ہے, کھڑا پرشاد لینا چاہتا ہے, ڈانٹ دیا. کئی تھان تے میں دیکھے سارا دن دربار صاحب وچ کھڑے ہو کے پرشاد مل رہے, کوئی گل ہی نہیں. روز روز سنکیرنتا ودی گئی, ترک ودے گئے. تو ہویا کہ نویں سکھاں دا بننا تے ایک پاسے جڑے سکھ سن وہ بھی سکھ نہیں رہے, پنڈاں دے پنڈ پتت ہو گئے, کاٹے چ رہے, بالکل کاٹے چ رہے. اس طرح دے دروازے دل دے بند کر کے اسی کاٹے چ رہے, وعدے چ نہیں. کل ہی مینو سنگھ صاحب کہہ رہے سن, سرو دھرم سمیلن کرا رہے ہیں احمد, شاید تھانوں پتا ہوئے احمدیا نے 24 گھنٹے اپنا ٹیلی ویژن الگ پرام ٹیلی کاسٹ کیتا ہوا ہے, 24 گھنٹے انگلینڈ تو اپنے دھرم دے پرچار واسطے. 24 ਘੰਟੇ ਚੱਲਦਾ। ਦੋ ਦਿਨ ਮੈਨੂੰ ਦੇਖਣ ਦਾ ਮੌਕਾ ਮਿਲਿਆ। ਮੈਂ ਕਿਹਾ ਛੋਟੀ ਜਿਹੀ ਕੌਮ ਕਰੋੜਾਂ ਦਾ ਖਰਚ ਕਰ ਰਹੀ ਹੈ ਸਾਲ ਦਾ ਪ੍ਰਚਾਰ ਤੇ, ਲੋਕੀ ਦੇਖਣ ਅਸੀਂ ਕੀ ਕਰਦੇ, ਲੋਕਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਨੇ ਔਰ ਵਿਆਖਿਆ ਕਰਦੇ ਨੇ ਕੁਰਾਨ ਦੀ। ਇਹ ਪ੍ਰੋਗਰਾਮ ਉਹਨਾਂ ਦਾ 24 ਘੰਟੇ ਟੈਲੀਕਾਸਟ ਹੋ ਰਿਹਾ, ਦਿਖਾ ਰਿਹਾ। ਛੋਟੀਆਂ ਛੋਟੀਆਂ ਬਿਰਾਦਰੀਆਂ ਸਾਡੇ ਦੇਸ਼ ਦੇ ਸਰਵ ਧਰਮ ਸੰਮੇਲਨ ਕਰਦੀਆਂ ਨੇ, ਸਾਨੂੰ ਬੁਲਾਉਂਦੀਆਂ ਨੇ। ਸਿੰਘ ਸਾਹਿਬ ਨੂੰ ਬੁਲਾਇਆ ਸੀ, ਮੈਂ ਕਿਹਾ ਕੰਮ ਤੇ ਸਾਨੂੰ ਕਰਨਾ ਚਾਹੀਦਾ। ਸਰਵ ਧਰਮ ਸੰਮੇਲਨ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਹੋਇਆ ਕਿ ਸਾਰੇ ਬੈਠੇ ਨੇ, ਰਾਮਾਨੰਦ ਬੈਠਾ ਹੈ, ਪਰਮਾਨੰਦ ਬੈਠਾ ਹੈ, ਫਰੀਦ ਬੈਠਾ ਹੈ, ਕਬੀਰ ਬੈਠਾ ਹੈ, ਇਹਦੇ ਚ ਬ੍ਰਾਹਮਣ ਵੀ ਨੇ ਜਿਨ੍ਹਾਂ ਨੂੰ ਲੋਕੀ ਸ਼ੂਦਰ ਕਹਿੰਦੇ ਸਨ ਉਹ ਵੀ ਬੈਠੇ ਨੇ, ਜਿਨ੍ਹਾਂ ਨੂੰ ਲੋਕੀ ਮੁਸਲਮਾਨ ਕਹਿੰਦੇ ਸਨ ਉਹ ਵੀ ਬੈਠੇ ਨੇ, ਜਿਨ੍ਹਾਂ ਨੂੰ ਲੋਕੀ ਬਾਣੀਆਂ ਵੈਸ਼ ਕਹਿੰਦੇ ਸਨ, ਖੱਤਰੀ ਕਹਿੰਦੇ ਸਨ, ਉਹ ਵੀ ਬੈਠੇ ਨੇ। ਇਹ ਤੇ ਸਰਵ ਧਰਮ ਸੰਮੇਲਨ ਹੋਇਆ ਪਿਆ ਤੇ ਸਾਨੂੰ ਕਰਨਾ ਚਾਹੀਦਾ ਸੀ, ਸਾਰੀ ਦੁਨੀਆਂ ਨੂੰ ਦੱਸਣਾ ਚਾਹੀਦਾ ਵੀ ਤੁਸੀਂ ਸਰਵ ਧਰਮ ਸੰਮੇਲਨ ਕਰਦੇ ਹੋ, ਤੁਹਾਡੇ ਕੋਲ ਬੁਨਿਆਦ ਨਹੀਂ ਹੈ, ਰਾਮਾਇਣ ਵਿੱਚ ਅੱਲਾ ਦੀ ਧੁਨ ਨਹੀਂ ਹੈ। ਦੂਸਰੇ ਧਰਮਾਂ ਦੀ ਗੱਲ ਨਹੀਂ ਹੈ, ਆਪਣੀ ਧਰਮ ਵਿੱਚ ਮੁਕਤੀ ਹੈ, ਦੂਸਰੇ ਦੇ ਧਰਮ ਵਿੱਚ ਨਹੀਂ। ਇਸ ਤਰ੍ਹਾਂ ਦੇ ਵੀ ਬੋਲ ਲੈ, ਪਰ ਸਰਵ ਧਰਮ ਸੰਮੇਲਨ ਜੇ ਅਸੀਂ ਕਰੀਏ ਤੇ ਸਾਡੇ ਕੋਲ ਬੁਨਿਆਦ ਹੈ, ਬਹੁਤ ਵੱਡੀ ਬੇਸ ਹੈ ਧੰਨ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਸਾਡੇ ਕੋਲ ਤੇ ਬੁਨਿਆਦ ਹੈ। ਜਿਨ੍ਹਾਂ ਕੋਲ ਬੁਨਿਆਦ ਹੈ ਉਹਨਾਂ ਨੂੰ ਤਾਮੀਰ ਕਰਨਾ ਨਹੀਂ ਆਇਆ, ਤੇ ਜਿਨ੍ਹਾਂ ਕੋਲ ਬੁਨਿਆਦ ਤੇ ਕੋਈ ਨਹੀਂ, ਕੱਚੀ ਰੇਤ ਦੇ ਉੱਤੇ ਤਾਮੀਰ ਪਏ ਕਰਦੇ ਨੇ, ਚਲੋ ਫਿਰ ਵੀ ਹਿੰਮਤ ਹੈ, ਬੁਨਿਆਦ ਤੇ ਕੋਈ ਨਹੀਂ ਉਹਨਾਂ ਕੋਲ, ਬੇਸ ਤੇ ਕੋਈ ਨਹੀਂ, ਕਿਉਂਕਿ ਇਸਲਾਮ ਦੂਜਿਆਂ ਨੂੰ ਕਾਫਰ ਮੰਨਦਾ ਹੈ, ਇਹ ਮੁਸਲਮਾਨ ਆਉਂਦੇ ਸਰਵ ਧਰਮ ਸੰਮੇਲਨ ਕਰਨ ਲੱਗ ਪੈਣਾ, ਹੈਰਾਨਗੀ ਦੀ ਗੱਲ। ਇਹ ਨੁਕਤੇ ਮੈਂ ਇਸ ਵਾਸਤੇ ਤੁਹਾਡੇ ਸਾਹਮਣੇ ਰੱਖੇ ਨੇ, ਰੋਜ਼ ਰੋਜ਼ ਮਿਆਰ ਨੀਵਾਂ ਹੁੰਦਾ ਜਾ ਰਿਹਾ, ਨੀਵਾਂ ਹੁੰਦਾ, ਵਕਤਵ ਵੀ ਨੀਵਾਂ ਹੁੰਦਾ ਜਾ ਰਿਹਾ। ਰਾਗ ਸੁਣਨ ਵਾਲੇ ਨਾਰ ਹੈ ਤਾਂ ਰਾਗੀਆਂ ਦਾ ਮਿਆਰ ਬਿਲਕੁਲ ਥੱਲੇ ਚਲਾ ਗਿਆ, ਬਿਲਕੁਲ ਥੱਲੇ ਚਲਾ ਗਿਆ, ਬਹੁਤ ਨੀਵਾਂ ਚਲਾ ਗਿਆ, ਦੋ ਸੁਰਾਂ ਦਾ ਰਾਗ ਰਹਿ ਗਿਆ, ਕੁਛ ਵੀ ਨਹੀਂ। ਅਰਥ ਸ਼ਾਸਤਰ ਦਾ ਇੱਕ ਨਿਯਮ ਹੈ, ਕਹਿ ਕੇ ਮੈਂ ਅੱਗੇ ਚਲਾਂ, ਮਾਰਕੀਟ ਦੇ ਵਿੱਚ ਵਸਤੂ ਤੇ ਬਹੁਤ ਪਈ ਹੈ ਪਰ ਖਰੀਦਦਾਰ ਨਹੀਂ ਨੇ, ਪਹਿਲੇ ਤੇ ਉਹ ਸਸਤੀ ਹੋ ਜਾਏਗੀ, ਉਹਦੀ ਕੀਮਤ ਡਾਊਨ ਹੋ ਜਾਏਗੀ, ਤੇ ਖਰੀਦਦਾਰ ਫਿਰ ਵੀ ਨਾ ਆਏ, ਕੋਈ ਖਰੀਦਦਾਰੀ ਫਿਰ ਵੀ ਨਾ ਆਵੇ, ਉਹ ਵਸਤੂ ਆਊਟ ਆਫ ਮਾਰਕੀਟ ਹੋ ਜਾਏਗੀ, ਨਹੀਂ ਰਹੇਗੀ ਉਹ ਮਾਰਕੀਟ ਵਿੱਚ ਨਹੀਂ ਰਹੇਗੀ, ਕਿਉਂ ਖਰੀਦਦਾਰੀ ਕੋਈ ਨਹੀਂ। ਪਹਿਲੇ ਕੀਮਤ ਗਿਰੇਗੀ ਔਰ ਕੀਮਤ ਗਿਰਨ ਦੇ ਬਾਵਜੂਦ ਵੀ ਖਰੀਦਦਾਰ ਨਾ ਹੈ, ਉਹ ਵਸਤੂ ਮਾਰਕੀਟ ਵਿੱਚ ਨਹੀਂ ਰਹੇਗੀ। ਵਸਤੂ ਥੋੜੀ ਹੈ, ਮੰਗ ਬੜੀ ਜ਼ਿਆਦਾ ਹੈ, ਮਹਿੰਗੀ ਹੋ ਜਾਏਗੀ, ਮਹਿੰਗੀ ਹੋ ਜਾਏਗੀ। ਲੋਕੀ ਮੂੰਹ ਮੰਗਾ ਮੁੱਲ ਦੇਣਗੇ, ਹੈ ਤੇ ਵਸਤੂ ਥੋੜੀ, ਵਸਤੂ ਬਹੁਤ ਜ਼ਿਆਦਾ ਹੈ, ਮੰਗ ਬੜੀ ਥੋੜੀ ਹੈ, ਕੀਮਤ ਗਿਰ ਜਾਏਗੀ, ਮੰਗ ਰਹੀ ਨਹੀਂ ਉਹ ਵਸਤੂ ਨਹੀਂ ਰਹੇਗੀ, ਰਾਗ ਖੋ ਗਏ ਸਿੱਖ ਜਗਤ ਵਿੱਚੋਂ। ਤਰ੍ਹਾਂ ਤਰ੍ਹਾਂ ਦੇ ਗ੍ਰੰਥਾਂ ਦਾ ਅਧਿਐਨ ਕਰਕੇ, ਸੰਸਕ੍ਰਿਤ ਪੜ੍ਹ ਕੇ, ਅਰਬੀ ਫਾਰਸੀ ਪੜ੍ਹ ਕੇ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸੰਸਕ੍ਰਿਤ ਪੜ੍ਹਨ ਵਾਸਤੇ ਨਿਰਮਲੇ ਭੇਜੇ ਸਨ ਬਨਾਰਸ, ਪੜ੍ਹ ਕੇ ਆਓ, ਪਰਸ਼ੀਅਨ ਪੜ੍ਹੋ, ਅਰਬੀ ਪੜ੍ਹੋ, ਨਾਲ ਉਸਤਾਦ ਰੱਖੇ ਹੋਏ ਸਨ। ਮੇਰੇ ਸਿੱਖ ਨੂੰ ਆਲੇ ਦੁਆਲੇ ਦੀ ਸੂਝ ਤੇ ਸਮਝ ਆਉਣੀ ਚਾਹੀਦੀ, ਬੋਧ ਹੋਣਾ ਚਾਹੀਦਾ, ਫਿਰ ਉਹ ਜਗਤ ਵਿੱਚ ਵਿਚਰੇ। ਇਹਦੇ ਕੋਲ ਬੋਧ ਹੋਣਾ ਚਾਹੀਦਾ ਆਪਣੇ ਘਰ ਦਾ, ਇਹਦੇ ਕੋਲ ਬੋਧ ਹੋਣਾ ਚਾਹੀਦਾ ਦੂਜਿਆਂ ਦੇ ਘਰ ਦਾ, ਤਾਂ ਕਿ ਭੁੱਲ ਨਾ ਕਰੇ। ਗੱਲ ਸੀਮਤ ਹੋ ਗਈ, ਬਿਲਕੁਲ ਸਿਲਸਿਲਾ ਖੋ ਗਏ, ਮਿਆਰ ਬਿਲਕੁਲ ਥੱਲੇ ਚਲਾ ਗਿਆ, ਬਹੁਤ ਥੱਲੇ ਚਲਾ ਗਿਆ। असीम परमात्मा असीम धन गुरु ग्रंथ साहब जी महाराज असीम ए बाणी बिल्कुल सीमित हथां चली गई है। इतने सीमित हथां च बहुत जो अर्थ हो रहे ने अनर्थ हो रहे ने और जो मर्यादावां चलाईयां जा रही गुरबाणी के आसरे से यह मैं समझदा कौम नूं खेरू खेरू करन वास्ते वंडन वास्ते जिहड़ी कौम धार्मिक तौर पर एक ना होवे वो तो कभी एक हो ही नहीं सकती, मुश्किल है। खैर एवें विचकार गल आ गई, मैं कह दिती है क्योंकि अज दा यह वाक भी आया है वो जिहड़ा परिपूर्ण परमात्मा है असीम है, असीम है। किस ढंग का असीम है? चारे छंदा विच गल यही है, चार सलोक ने चार छंद ने। एक एक पंक्ति दे मैं सिर्फ अर्थ करके ही लंघदा जावा तो घंटा तो चाहिए, पर मैं कोशिश करदा वक्त सिर समाप्ति होवे। आप लड़ीवार इन्हां पंक्तियां नूं जो है सरवण करो तो दास तुहाडे सामने जो है खुलासा करेगा। एक दफा प्यार नाल आखो सतनाम श्री
जायत सारी महला पंजवा खर दूजा छंत एक ओंकार सतगुर प्रसाद।
इस छंद के उपर मंगला चरण भी है एक ओंकार सतगुर प्रसाद। वो एक है पर एक की है? ओंकार है। ओंकार आद कथनी अनाद, वो परमात्मा की है? शब्द है। शब्द की है? प्रकाश है। पर वो शब्द की है? ओंकार है। ओंकार आद कथनी अना, ओंकार आद में जाना लिखे अर मेटे ताए न माना। ओंकार की धुन ब्रह्मंड विच गूंज रही है, यही अनाहद नाद है, संगीतमयी है, रागमयी है, गीतमयी है। सुनाई क्यों नहीं देंदा? मन चुप करे तो सुनाई देवे, मन शांत होवे तो सुनाई देवे। सतगुर इतना जोर देंदे ने कि यही एक दुन है ओंकार। 108 उपनिषदा ने मेरे देखे अद्धे उपनिषदा दे ज्ञानी सहमत ने ध्वनि ओंकार है। जैन धर्म दे बानी स्वामी महावीर भी कहंदे ध्वनि ओंकार है जो व्यापक है। भगत कबीर भी कहंदे ओंकार आदमय जाना लिखे अर मेटे ताए नवाना। ये ओंकार की धुन अनादि है, ये पहले तो पहले भी है, ये प्रभु की आवाज है। वो एक की है? धुन है, आवाज है। केड़ी? ओंकार। ओंकार की है? प्रकाश है, चानना। इस वास्ते परमात्मा दे ए दो नाम बयान किए जाते हैं, वो परमात्मा है, वो गुरु है, वो गुरु है, वो परमात्मा है। आत्म कहने चानन नू परमात्मा, वो परम चानना है और वो शब्द है। वो शब्द है, वो चानना है, वो चानना है, वो शब्द है। अलग न समझ लेना गुरु ते परमात्मा नू। नानक सोदे सिमरत वेद पार ब्रह्म गुर नाही ते। पार ब्रह्म ते गुरु इक्को ही ने, अलग न समझ लेना। आद अंत एक है अवतारा सोई गुरु समझो हमारा। जो अनादि है, अनंत है, व्यापक है, कलगीधर पातशाह कहंदे मेरा गुरु है। अपरम पर पार ब्रह्म परमेश्वर नानक गुरु मिलिया सोई जियो। वो एक है, वो एक की है? ओंकार है, शब्द है। पर ये शब्द की है? प्रकाश है, परमात्मा है। शब्द दे जप नाल प्रकाश होंदा है, प्रकाश तो शब्द होया। इस वास्ते दोवें ओत परोत ने, एक मेक ने। वो एक ओंकार है, वो सत है, सदीवी है, कायम दायम है, औंद वाला है। اور وہ گرو ہے, چانن دین والا ہے, گیان دین والا ہے. پرساد وہ سبھاؤ دے دیا ہی دیا, وہ پرساد ہے, وہ بخشش ہے, وہ رحمت ہے. یہ میرا پریاس نہیں, تیرا پرساد ہے. تو پرساد یہ تیری بخشش ہے, یہ تیری رحمت ہے, یہ تیری کرپا ہے. پرساد ایک اونکار ستگر پرساد چھوٹے روپ چ منگلا چرن ہے. اگے سرو نکل
سلوک اچا اگمیا پار پراب کتھ نو نہ جائے اکتھ.
اچا اگم اپار اتنا بلند ہے, اتنا بلند ہے ساڈی پہنچ تو پرے. پھر اگم جتھے تک ساڈی گمتا ہو ہی نہیں سکتی, اگم جتھے تک اسی تے نہیں پہنچ سکتے. اتنا اچا ہے اگم, ساڈی گمتا نہیں ہو سکتی, اسی نہیں جا سکتے. لکھ بھی کوشش کریے گمتا نہیں ہوئے گی. اس واسطے پرماتما بارے جد بھی اسی گل کران گے خودی سیما ہوئے گی. وہ تے اسیم ہے, تے اسیم تب گمتا ہی کوئی نہیں. اگم لفظ برداشت کر لینا. اگر اوتاری پرشاں نے بھی کچھ آکھیا ہے تو سدگرو کہندے نا اوتار نہ پاویں انت, پرمیشر پار برہم دے انت. انہوں نے بھی سیما چی گل آکھی, اشارے کیتے نے بھی چلو ہے او اگم, گمتا نہیں ہو سکتی, پہنچ نہیں ہو سکتی. کیوں؟ بلند بڑا ہے, اچا بڑا ہے, پسریا ہوا بڑا ہے, ویاپک ہے, سب تھان تے سب جگہ تے بھاو اس پربھو تک گمتا نہیں ہو سکتی. اگم ہے, بہت اچا ہے. پھر کہن نہ جائے اکتھ, یہ زبان اس نو پورن طور تے بیان بھی نہیں کر سکتی. سب ادھوریاں کتھنیاں نے, پر لوڑ تے ہے, کتھا دی لوڑ ہے تاکہ اس اوستھا نو پراپت کر لیے جڑی اکتھ ہے. کتھا تو پرے, کتھنی بدنی کہن کہاون سمجھ پری تو بسریو گاون. کتھا کرنی ہے, کتھا سننی ہے تاکہ اس اوستھا نو پراپت کریے جو اکتھ ہے. نہیں کتھن کیتی جا سکتی, نہیں بیان کیتی جا سکتی. دور کیوں جاؤ؟ اس طرح دی سوج بوجھ کئی دفعہ بڑی باریک بین بدھی رکھن والے پاوے دھرم دی گہری سادھنا نہ کیتی ہوئے تاں بھی انہاں نوں مل جاندی ہے. جیسے غالب کہندا ہے میرے ٹوٹے ہوئے پائے طلب کا مجھ پہ ایسا ہے پائے طلب. کھوجن دی اچھا, او دے پیر ٹوٹ گئے نے کہندا چنگا ہویا ہے. رامانند بھی کہہ رہے ہیں کت جائیے رے گھر لاگو رنگ, کیویں لگ گیا میرا چتنا چلت من بھائیو پنگ, من پنگلا ہو گیا, لتاں ٹوٹ گئی ہیں. پجے کس طرح, پیر ہی ٹوٹ گئے. سوامی رامانند اپنے ڈھنگ نال بیان کر رہے ہیں, یہ انہاں دا انبھو ہے, اوستھا ہے. غالب دی یہ اوستھا نہیں ہے, سمجھ ہے. رامانند دی اوستھا ہے تے سمجھ ہے, کہہ رہے ہیں. غالب دی اے اوستھا تے نہیں ہے پر سمجھ ہے. اوستھا نہ بھی ہوئے تے سمجھ آ جاندی ہے. یہ دیتے بھی میں ایک پختہ ادارن دے دیا, اوستھا نہ بھی ہوئے تے سمجھ مل جاندی ہے. ایک سمسیا رکھی سی اورنگزیب نے ودوانہ دے سامنے, بماند گر شبے ماند شبے دی گر نمے ماند. یہ تو آپ پتا ہے مغل شہنشاہ ساری فارسی بول دے سن, ਸਮੱਸਿਆ ਇਹ ਰੱਖੀ ਬਮਾਨਦ ਗਰ ਸ਼ਬੇ ਮਾਨਦ ਸ਼ਬੇ ਦੀ ਗਰ ਨਮੇ ਮਾਰਦ ਅਗਰ ਇਹ ਹੈ ਤੋ ਸਿਰਫ ਇੱਕੋ ਹੀ ਰਾਤ ਦੂਜੀ ਰਾਤ ਨਹੀਂ ਹੈ ਨਹੀਂ ਹੈ ਨਹੀਂ ਹੈ ਐਸਾ ਕੀ ਹੈ ਫਿਰ ਐਸਾ ਕੀ ਹੈ ਜੋ ਸਿਰਫ ਇੱਕੋ ਹੀ ਰਾਤ ਹੈ ਇਹਦੇ ਚ ਬੜੇ ਬੜੇ ਆਲਮ ਫਾਜ਼ਲਾਂ ਨੇ ਬੜੇ ਬੜੇ ਸੋਹਣੇ ਸੋਹਣੇ ਖਿਆਲ ਬੜੇ ਬੜੇ ਸੋਹਣੇ ਮੁਜਸਮੇ ਬਣਾ ਕੇ ਪੇਸ਼ ਕੀਤੇ ਪਰ ਇਨ੍ਹਾਂ ਵਿਦਵਾਨਾਂ ਵਿਚ ਪਰਦੇ ਵਿਚ ਬੈਠੀ ਸੀ ਔਰੰਗਜ਼ੇਬ ਦੀ ਲੜਕੀ ਜ਼ੈਬੁਲ ਨਸਾਬ ਉਹਨੇ ਆਖਿਆ ਅੱਬਾ ਹਜ਼ੂਰ ਮੇਰਾ ਵੀ ਅਨੁਭਵ ਹੈ ਹਜਾਬੇ ਨੌ ਅਰੂਸਾਂ ਬਰਦ ਰੇਸ਼ੋ ਹਰ ਨਮੇ ਮਾਨਦ ਬਮਾਨਦ ਗਰ ਸ਼ਬੇ ਮਾਨਦ ਸ਼ਬੇ ਦੀ ਗਰ ਨਮੇ ਮਾਨਦ ਹਲਾਲੇ ਈਦ ਚੋਂ ਰੁਕਸਾਰ ਆਂ ਦਿਲ ਬਰ ਨਮੇ ਮਾਨਦ ਬਮਾਨਦ ਗਰ ਸ਼ਬੇ ਮਾਨਦ ਸ਼ਬੇ ਦੀ ਗਰ ਨਮੇ ਮਾਨਦ ਆਪੇ ਤੋਂ ਬਾਹਰ ਹੋ ਗਿਆ ਔਰੰਗਜ਼ੇਬ ਕ੍ਰੋਧ ਨੂੰ ਕਾਬੂ ਨਹੀਂ ਕਰ ਸਕਿਆ ਸਿਪਾਹੀਆਂ ਨੂੰ ਹੁਕਮ ਕੀਤਾ ਇਹਨੂੰ ਪਕੜੋ ਔਰ ਉਹਨੇ ਜੇਲ੍ਹ ਦੀ ਤੰਗ ਤਾਰੀਖ ਕੋਠੜੀ ਚ ਪਾ ਦਿਓ ਭਾਵੇਂ ਮੇਰਾ ਖੂਨ ਹੈ ਇਹ ਤੜਪ ਤੜਪ ਕੇ ਮਰਨੀ ਚਾਹੀਦੀ ਹੈ ਇਹਨੇ ਮੈਨੂੰ ਕਲੰਕ ਲਵਾ ਦਿੱਤਾ ਉਹਨੇ ਜੋ ਕਿਹਾ ਹਲਾਲੇ ਈਦ ਚੋਂ ਰੁਖਸਾਰ ਆਂ ਦਿਲ ਬਰਨ ਮਹਿਮਾ ਈਦ ਦਾ ਚੰਨ ਜਿਹਦਿਨ ਪਹਿਲੇ ਦਿਨ ਨਿਕਲਦਾ ਹੈ ਹਲਾਲੇ ਈਦ ਚੋਂ ਰੁਖਸਾਰ ਆਂ ਦਿਲ ਬਰਨ ਮਹਿਮਾਨਦ ਬਮਾਨਦ ਗਰ ਸ਼ਬੇ ਮਾਨਦ ਸ਼ਬੇ ਦੀ ਗਰ ਨਮੇ ਅਗਰ ਇਹ ਈਦ ਦਾ ਚੰਨ ਮੇਰੇ ਦਿਲਬਰ ਦੇ ਮੁਖੜੇ ਜੈਸਾ ਹੈ ਤੋ ਹੈ ਸਿਰਫ ਇੱਕ ਰਾਤ ਦੂਜੀ ਰਾਤ ਨਹੀਂ ਦੂਜੇ ਰਾਤ ਨਹੀਂ ਹਜਾਬੇ ਨੌ ਅਰੂਸਾਂ ਬਰਦ ਰੇਸ਼ੋ ਹਰ ਨਮੇ ਮਾਨਦ ਬਮਾਨਦ ਗਰ ਸ਼ਬੇ ਮਾਨਦ ਸ਼ਬੇ ਦੀ ਗਰ ਨਮੇ ਮਾਨਦ ਸੁਹਾਗਵਤੀ ਇਸਤਰੀ ਦਾ ਪੜਦਾ ਹੈ ਪਤੀ ਕੋਲ ਪਰ ਸਿਫਰ ਇੱਕੋ ਹੀ ਰਾਤ ਹਜਾਬੇ ਨੌ ਹਜਾਬ ਕਹਿੰਦੇ ਨੇ ਪੜਦੇ ਨੂੰ ਹਜਾਬੇ ਨੌ ਅਰੂਸਾਂ ਬਰਦ ਰੇਸ਼ੋ ਹਰ ਨਮੇ ਮਾਨਦ ਬਮਾਨਦ ਗਰ ਸ਼ਬੇ ਮਾਨਦ ਸ਼ਬੇ ਦੀ ਗਰ ਨਮੇ ਮਾਨਦ 40 ਸਾਲ ਦੀ ਜ਼ੈਬੁਲ ਨਸਾਹ ਹੋ ਗਈ ਸੀ ਵਿਆਹ ਤੇ ਔਰੰਗਜ਼ੇਬ ਨੇ ਕੀਤਾ ਨਹੀਂ ਸੀ ਔਰ ਕਰਨਾ ਵੀ ਨਹੀਂ ਸੀ ਉਸਨੇ ਕਿਧਰੇ ਜਵਾਈ ਮੇਰੇ ਕੋਲ ਤਖ਼ਤ ਨਾ ਖੋਲ ਭਰਾ ਤੇ ਮਾਰ ਦਿੱਤੇ ਸਨ ਉਸਨੇ ਪਿਓ ਨੂੰ ਜੇਲ੍ਹ ਚ ਪਾਇਆ ਸੀ ਜਦ ਜੇਲ੍ਹ ਦੇ ਚ ਪਾਇਆ ਔਰ ਸਿਰਫ ਜੇਲ੍ਹ ਦੇ ਚ ਨਹੀਂ ਪਾਇਆ ਇਤਿਹਾਸਕਾਰ ਤੇ ਇੱਥੇ ਤੱਕ ਲਿਖਦੇ ਨੇ ਸਜ਼ਾਏ ਮੌਤ ਸੁਣਾ ਦਿੱਤੀ ਸੀ ਪਿਓ ਮਿਲਣ ਵਾਸਤੇ ਗਿਆ ਜੇਲ੍ਹ ਦੇ ਚ ਤੇ ਆਖੇ ਮੈਂ ਤੈਨੂੰ ਸਜ਼ਾਏ ਮੌਤ ਦੇਣੀ ਹੈ ਜ਼ੈਬੁਲ ਨਸਾਹ ਬੋਲੀ ਅੱਬਾ ਹਜ਼ੂਰ ਜਿਨ੍ਹਾਂ ਨੂੰ ਮੌਤ ਦਿੱਤੀ ਜਾਂਦੀ ਹੈ ਉਹਨਾਂ ਕੋਲ ਆਖਰੀ ਖਾਹਿਸ਼ ਵੀ ਪੁੱਛ ਲਈ ਜਾਂਦੀ ਹੈ ਤੇ ਕਮ ਸੇ ਕਮ ਮੇਰੇ ਕੋਲੋਂ ਵੀ ਪੁੱਛ ਲਓ ਸਜ਼ਾਏ ਮੌਤ ਦੇਣੀ ਹੈ ਹਾਂ ਤੇਰੀ ਕੀ ਖਾਹਿਸ਼ ਹੈ ਤੁਸੀਂ 10-17 ਦੇ ਚ ਮੈਨੂੰ ਲਿਖ ਕੇ ਦਿਓ ਕਿਸੇ ਮੁਫਲਿਸ ਦੀ ਤਸਵੀਰ ਕਿਸੇ ਮੁਫਲਿਸ ਦੀ ਰੂਪ ਰੇਖਾ ਕਿਸੇ ਗਰੀਬ ਦੀ ਰੂਪ ਰੇਖਾ ਮੈਂ ਉਸ ਨੂੰ ਪੜ੍ਹ ਕੇ ਸ਼ਾਂਤ ਹੋ ਜਾਵਾਂਗੀ ਮੌਤ ਕਬੂਲ ਕਰ ਲਵਾਂਗੀ ਕਿਸੇ ਮੁਫਲਿਸ ਦਾ ਖਾਕਾ ਖਿੱਚੋ ਬਸ ਮੈਂ ਉਹ ਤੁਹਾਡੀ ਲਿਖਤ ਨੂੰ ਪੜ੍ਹਨਾ ਹੈ ਮੈਂ ਤੁਹਾਡੇ ਵਿਚਾਰਾਂ ਵਿੱਚੋਂ ਕਿਸੇ ਮੁਫਲਿਸ ਦੀ ਕਿਸੇ ਗਰੀਬ ਦੀ ਤਸਵੀਰ ਦੇਖਣੀ ਹੈ ਔਰੰਗਜ਼ੇਬ ਨੇ ਲਿਖਿਆ ਤੀਜੇ ਦਿਨ ਲਿਖ ਕੇ ਦਿੱਤਾ ਅੱਧੀ ਰਾਤ ਦਾ ਵਕਤ ਹੈ ਬਾਰਿਸ਼ ਹੋ ਰਹੀ ਹੈ ਝੌਂਪੜੀ ਟੁੱਟੀ ਹੋਈ ਹੈ ਅਰਧ ਨਗਨ ਮੁਫਲਿਸ ਜਿਹਦੇ ਤਨ ਦਿੱਤੇ ਅੱਧੇ ਹੀ ਕੱਪੜੇ ਨੇ ਸਾਰਾ ਤਨ ਵੀ ਢਕਿਆ ਹੋਇਆ ਨਹੀਂ ਝੁੱਗੀ ਵਿੱਚੋਂ ਬਰਖਾ ਦੀਆਂ ਬੂੰਦਾਂ ਉਹਦੇ ਤਨ ਤੇ ਪੈਂਦੀਆਂ ਨੇ ਤੇ ਤਨ ਦੀ ਗਰਮੀ ਉਹਨਾਂ ਬੂੰਦਾਂ ਨੂੰ ਸੁਕਾਉਂਦੀ। ਇਸ ਕੋਲ ਬਰਖਾ ਤੋਂ ਆਪਣਾ ਤਨ ਬਚਾਉਣ ਵਾਸਤੇ ਸਿਰਫ ਸਰੀਰ ਦੀ ਗਰਮੀ ਹੈ, ਹੋਰ ਕੁਛ ਵੀ ਨਹੀਂ ਹੈ। ਲੇਕਿਨ ਬਰਖਾ ਦੀ ਬੂੰਦਾਂ ਨੇ ਸਹਿਜੇ ਸਹਿਜੇ ਇਹ ਗਰਮੀ ਘਟਾਈ, ਉਸ ਮੁਫਲਿਸ ਨੂੰ ਠੰਡਾ ਕਰ ਦਿੱਤਾ, ਠੰਡਾ ਹੋ ਗਿਆ, ਮਰ ਗਿਆ। ਇਹ ਨਕਸ਼ਾ ਖਿੱਚਿਆ, ਉਹ ਬੂੰਦਾਂ ਉਸਦੇ ਜਿਸਮ ਤੇ ਪੈਂਦੀਆਂ ਰਹੀਆਂ। ਜਿਸਮ ਦੀ ਗਰਮੀ ਬੂੰਦਾਂ ਨੂੰ ਸੁਕਾਉਂਦਿਆਂ ਸੁਕਾਉਂਦਿਆਂ ਖਤਮ ਹੋ ਗਈ, ਠੰਡਾ ਹੋ ਗਿਆ ਵਿਚਾਰਾ, ਇਤਨਾ ਮੁਫਲਿਸ। ਇਹ ਲਿਖਤ, ਇਹ ਪਰਚਾ ਜੋ ਆਪਣੀ ਬੱਚੀ ਨੂੰ ਦਿੱਤਿਆ, ਤੇ ਪਤਾ ਜ਼ੈਬੁਲ ਨਸਾ ਨੇ ਕੀ ਆਖਿਆ, ਅੱਬਾ ਹਜ਼ੂਰ ਮੈਨੂੰ ਤੁਸੀਂ ਇੱਕ ਮਹਾਨ ਮੁਫਲਿਸ ਦੀ ਸੰਤਾਨ ਲੱਗਦੇ ਹੋ ਔਰ ਤੁਸੀਂ ਬਹੁਤ ਵੱਡੇ ਮੁਫਲਿਸ। ਮੈਂ ਬਾਦਸ਼ਾਹ ਦੀ ਸੰਤਾਨ ਹਾਂ, ਸ਼ਹਿਨਸ਼ਾਹ ਸ਼ਾਹੇ ਜਹਾਂ ਦੀ ਸੰਤਾਨ ਹਾਂ ਔਰ ਮੈਂ ਖੁਦ ਬਾਦਸ਼ਾਹ। ਪਰ ਇਹ ਮੁਫਲਿਸ ਦਾ ਖਾਕਾ ਕਿਸ ਤਰ੍ਹਾਂ ਖਿੱਚਿਆ, ਇਹ ਮੇਰਾ ਅਨੁਭਵ ਹੈ। ਤੇ ਸੁਹਾਗਣ ਦਾ ਮੇਰਾ ਅਨੁਭਵ ਸੀ, ਮੈਂ ਬਿਆਨ ਕੀਤਾ ਸੀ, ਉਹ ਤਾਂ ਮੇਰਾ ਅਨੁਭਵ ਸੀ। ਬਿਨਾਂ ਮੁਫਲਿਸ ਹੋਇਆ ਤੁਹਾਡੇ ਕੋਲ ਮੁਫਲਸੀ ਦਾ ਅਨੁਭਵ ਹੋ ਸਕਦਾ ਹੈ, ਬਿਨਾਂ ਸੁਹਾਗਣ ਹੋਇਆ ਵੀ ਮੇਰੇ ਕੋਲ ਸੁਹਾਗਣ ਦਾ ਅਨੁਭਵ ਹੋ ਸਕਦਾ। ਸਜ਼ਾਏ ਮੌਤ ਮਾਫ ਕਰ ਦਿੱਤੀ ਸੀ, ਭਾਵੇਂ ਪਹਿਰਾ ਬੜਾ ਸਖਤ ਲਾ ਦਿੱਤਾ ਸੀ ਇਸਦੇ ਮਹਿਲਾਂ ਤੇ, ਲੇਕਿਨ ਸਜ਼ਾਏ ਮੌਤ ਮਾਫ ਕਰ ਦਿੱਤੀ ਸੀ। ਇੱਕ ਖਿਆਲ ਮਿਲਿਆ ਇਸ ਤੋਂ, ਸਮਝ ਕਈ ਦਫਾ ਅਨੁਭਵ ਦੇ ਨੇੜੇ ਚਲੀ ਜਾਂਦੀ ਹੈ। ਸਵਾਮੀ ਰਾਮਾਨੰਦ ਕੋਲ ਸਮਝ ਵੀ ਹੈ ਤੇ ਅਨੁਭਵ ਵੀ ਹੈ। ਗਾਲਿਬ ਕੋਲ ਸਮਝ ਹੈ, ਉਹ ਕਹਿੰਦਾ ਮੇਰੇ ਟੂਟੇ ਹੋਏ ਪਾਏ ਤਲਬ ਕਾ ਮੁਝ ਪੇ ਐਸਾ ਹੈ, ਮੇਰੇ ਟੁੱਟੇ ਹੋਏ ਪੈਰਾਂ ਦਾ ਮੇਰੇ ਤੇ ਬੜਾ ਅਹਿਸਾਨ ਹੈ। ਰਾਮਾਨੰਦ ਵੀ ਇਹੀ ਕਹਿੰਦੇ ਨੇ, ਮੇਰੇ ਪੈਰ ਟੁੱਟ ਗਏ, ਚੰਗਾ ਹੋ ਗਿਆ, ਮੇਰਾ ਚਿੱਤ ਨਾ ਚਲਤ, ਕਿਉਂ, ਮਨ ਭਾਇਓ ਭੰਗ, ਮਨ ਪਿੰਗਲਾ ਹੋ ਗਿਆ, ਪੈਰ ਹੀ ਟੁੱਟ ਗਏ। ਮੇਰੇ ਟੂਟੇ ਹੋਏ ਪਾਏ ਤਲਬ ਕਾ ਮੁਝ ਪੇ ਐਸਾ ਹੈ, ਤੁਮਾਰੇ ਦਰ ਸੇ ਅਬ ਉੱਠ ਕਰ ਕਹੀਂ ਜਾਇਆ ਨਹੀਂ ਜਾਤਾ, ਖੁਦਾ ਮੈਂ ਤੇਰੇ ਬੂਹੇ ਜੋਗਾ ਹੋ ਗਏ, ਕਿਧਰੇ ਜਾਣ ਜੋਗਾ ਰਿਹਾ ਹੀ ਨਹੀਂ, ਪੈਰ ਹੀ ਟੁੱਟ ਗਏ, ਪੈਰ ਹੀ ਕੋਈ। ਮੇਰੇ ਟੂਟੇ ਹੋਏ ਪਾਏ ਤਲਬ ਕਾ ਮੁਝ ਪੇ ਐਸਾ ਹੈ, ਤੁਮਹਾਰੇ ਦਰ ਸੇ ਅਬ ਉੱਠ ਕਰ ਕਹੀਂ ਜਾਇਆ ਨਹੀਂ ਜਾਤਾ, ਮੁਹੱਬਤ ਅਸਲ ਮੇਂ ਮਖਮੂਰ ਵੋ ਰਾਜ਼ੇ ਹਕੀਕਤ ਹੈ, ਸਮਝ ਮੇਂ ਆ ਗਿਆ ਹੈ ਫਿਰ ਵੀ ਸਮਝ ਆਇਆ ਨਹੀਂ ਜਾਤਾ। ਐ ਖੁਦਾ, ਪਿਆਰ ਸਮਝ ਦੇ ਕੇ ਆ ਗਿਆ ਮੈਂ, ਪਰ ਬਿਆਨ ਕਿਸ ਤਰ੍ਹਾਂ ਕਰਾਂ, ਜ਼ਬਾਨ ਹੀ ਕੋਈ ਨਹੀਂ, ਜ਼ਬਾਨ ਹੀ ਕੋਈ ਨਹੀਂ। ਤੇਰੇ ਦਰ ਤੋਂ ਉੱਠ ਕੇ ਮੈਂ ਚਲਾ ਜਾਵਾਂ, ਪੈਰ ਹੀ ਕੋਈ ਨਹੀਂ, ਪੈਰ ਹੀ ਟੁੱਟ ਗਏ ਨੇ। ਕਤ ਜਾਈਏ ਰੇ, ਕਿੱਥੇ ਮੈਂ ਜਾਵਾਂ ਸਵਾਮੀ ਰਾਮਾਨੰਦ, ਕਤ ਜਾਈਏ ਰੇ, ਘਰ ਲਾਗੋ ਰੰਗ, ਘਰ ਦੇ ਚ ਹੀ ਰੰਗ ਲੱਗੇ, ਮੇਰਾ ਚਿੱਤ ਨਾ ਚਲਤ, ਹੁਣ ਭਟਕਣਾ ਮਿਟ ਗਈ, ਕਿਉਂ, ਮਨ ਭਾਇਓ ਭੰਗ, ਪਿੰਗਲਾ ਹੋ ਗਿਆ, ਮਨ ਦੀ ਭਟਕਣਾ ਮਿਟ ਗਈ, ਪਿੰਗਲਾ ਹੋ ਗਿਆ, ਇਹਦੀ ਤਾਂ ਲੱਤਾਂ ਹੀ ਟੁੱਟ ਗਈਆਂ। ਹੂ ਬਹੂ ਇਹੀ ਗੱਲ ਕਰ ਰਿਹਾ ਵਾਲਬ ਰਾਮਾਨੰਦ ਦੇ ਪੱਧਰ ਦੇ। ਪਰ ਮੈਂ ਫਿਰ ਅਰਜ਼ ਕਰਾਂ, ਰਾਮਾਨੰਦ ਕੋਲ ਸਮਝ ਹੈ, ਰਾਮਾਨੰਦ ਕੋਲ ਅਵਸਥਾ ਹੈ, ਗਾਲਿਬ ਕੋਲ ਅਵਸਥਾ ਨਹੀਂ ਹੈ, ਸਮਝ ਹੈ, ਇਹਦੀ ਸਮਝ ਪਹੁੰਚ ਗਈ ਉੱਥੇ ਤੱਕ। ਕਈ ਦਫਾ ਅਨੁਭਵ ਨਾ ਵੀ ਹੋਵੇ ਤੇ ਸਮਝ ਪਹੁੰਚ ਜਾਂਦੀ, ਔਰ ਕਈਆਂ ਨੂੰ ਇਹ ਫਿਰ ਮੁਗਲਤਾ ਹੋ ਸਕਦਾ ਹੈ, ਇਸ ਦਾ ਅਨੁਭਵ ਹੋਵੇਗਾ, ਅਨੁਭਵ ਨਹੀਂ ਹੁੰਦੀ, ਸਮਝ ਹੁੰਦੀ, ਸਮਝ ਪਹੁੰਚ ਗਈ ਹੈ ਅਨੁਭਵ ਤੱਕ। ਸਮਝ ਨੇ ਅਨੁਭਵ ਦਾ ਦਰਵਾਜ਼ਾ ਛੂ ਲਿਆ, समझ ने अनुभव दे द्वार ते दस्तक दिती है, अनुभव का दरवाजा ते नहीं खुलिया। इन्हें अनुभव दे प्रवेश भी नहीं कीता, पर द्वार ते दस्तक दिती है। कईयां दी समझ अनुभव तक पहुंचती है, अनुभव नहीं आता। अनुभव तक पहुंची आती है, अनुभव दे प्रवेश नहीं आता। मैनू ये बयान करने दे कोई संकोच नहीं, गालब की यह समझ है, अनुभव नहीं है। देखो कुछ ऐसे कारण ने जिन्हों देख के कहना पैदा इसके को अनुभव नहीं सी, पर समझ तो है। समझ एक ब्रह्म ज्ञानी की है, तो ब्रह्म ज्ञानी वितकरिया तो भी उच्चा हो जाता है। यह वितकरिया तो भी उच्चा हो गया सी। कहिंदा है वफादारी बशरते अस्तवारी असल ईमा है। जे मेरे कोल पुछो धर्म की है, दृढ़ विश्वास जो श्रद्धा बन जाए, बस यही धर्म है और कोई धर्म नहीं। वफादारी बशरते अस्तवारी, अस्तवारी कहते पक्की दृढ़ता। ऐसी वफा, ऐसा भरोसा कि दृढ़ हो जाए, इधर उधर हो गई ना। वफादारी बशरते अस्तवारी असल ईमा है। मरे बुतखाना में ब्राह्मण जागाड़ो काबा में, ए पुजारी जिदी मूर्तां दे मूर्त दे उते दृढ़ विश्वास सी ते शरदा सी, शरदा नाल पूजा करदा रहा और उसे च लीन होया। कहिंदा अगर इसकी ए दृढ़ता श्रद्धा बन गई है, अकीदत बन गई है, अगर ये कदी मरे तो यदि कब्र मोहम्मद साहब के नाल बनाओ, वालिब काबे च बनाओ, पूजो इस सजदे करो। क्यों? ये कोल पक्की श्रद्धा। हुण इस्लाम ते बुत परस्त है नहीं, लेकिन यह भी एक ढंग है परमात्मा तक पहुंचण का। वालिब कहिंदा मैनू कबूल है, मुसलमान है, पक्का मुसलमान है। वफादारी बशरते अस्तवारी असल ईमा है। मरे बुतखाना में ब्राह्मण जागाड़ो काबा में, मर गया है पूजा करदया करदया मंदिर देच, दृढ़ विश्वास देच, पूरी अकीदत नाल, पूरी श्रद्धा देच, इतना पूज नहीं कहे इदी कबर मक्के मदीने बनाओ और पूजो। ठीक है, उस वक्त बहादुर शाह जफर सन बादशाह बर्दाश्त कर गए, किसी होर की हुकूमत आई ना, ये बोल गालिब दे बर्दाश्त नहीं होने सन, शायद सेरी कलम हो जाता। लेकिन बहादुर शाह जरा सूझवान सी, बहादुर शाह थोड़ा जहा समदृष्ट सी, बहादुर शाह थोड़ी जी बंदगी करने वाला पुरुष से उन्हें बर्दाश्त किया। कोई गल नहीं, ये जो कुछ कह रहे हैं इसका अनुभव है। तो मैं फिर अर्ज करा, ये गालिब की समझ है, अनुभव नहीं है। स्वामी रामानंदा अनुभव भी है, समझ भी है। भगत की समझ भी आती है, अनुभव भी आता है। लेकिन एक दार्शनिक फिलोसफर चिंतक चोटी का हो सकता है उसकी समझ अनुभव के दरवाजे नाल टकरा जाए, जाके द्वार ते दस्तक भी दे दे, पर अनुभव विच उसका प्रवेश नहीं होगा। प्रवेश नहीं है, समझ है। इस तो होर चंगे शब्द ते मैनू कोई लभदे नहीं पै। समझ पहुंच जाती है अनुभव तक, अनुभव की सीमा तक। समझ अनुभव ते नहीं प्राप्त करती, अनुभव मिलता ही उदों है जब मनुख समझ तो अगे लंघ जाए। रामानंद अगे लंघ गया, उदे कोल अनुभव भी है, उदे कोल समझ भी है। चोटी का समझदार मनुख वो इतनी हिम्मत कई दफा नहीं जुटाता कि हुण मैं समझ तो अगे चला जावां। मान सम्मान ते समझ करके बने आया, ताण माण ते सारा समझ करके बने होया, पूजा प्रतिष्ठा ते सारी समझ करके बनी हुई, हुण इस तो मैं अगे लंघा। धर्म दी दुनिया समझ तो अगे दी दुनिया है। निकल जा अकल से आगे के ये नूर चिरागे राह है, मंजिल नहीं है। सुध में ना सुध रही मत में ना मत। कबीर कहने सुध बुध करते हर लई मेरी, उते परमात्मा ने चुरा ली मेरी सुध बुध, मेरी अकल। भाव अकल तो मैं अगे आ गया, समझ तो मैं हूं अगे आ गया। ते जिड़ा समझ तो अगे आ गया है, ते समझ नाल उसनों समझण दी कोशिश करेगा किवें करेगा। मैं लवस फिर ये दौरान लगा, इनू चेते रखना। जो समझ तो अगे चला गया है, कोई समझ नाल उसनों समझण दी कोशिश करेगा किवें कर सकदा, किवें करेगा। ये उनू समझण दी कोशिश कर रहा है किनू, जिड़ा समझ तो अगे चला गया, किवें समझेगा। मैं फिर अर्ज करा, इस अवस्था नूं भी बयान करने वास्ते होर अखर नहीं लभ रहे मैनूं। समझदार मनुख जितने चिर तक समझ तो अगे नहीं जांदा, हिम्मत नहीं करदा, और करना औखा भी हो जांदा, क्योंकि समझ करके उहदा मान सन्मान है, समझ करके उह सियाणा कहलांदा है, समझ करके उह दार्शनिक फिलोसफर चिंतक है, समझ करके उसकी पूजा प्रतिष्ठा है। तो समझ तो अगे चला जाए, जरूरी नहीं लोकी इसनों ब्रह्म ज्ञानी भगत आखन, हो सकता बथेरे पागल ही आखन। भाई साहब भाई नंद लाल गुरु गोबिंद सिंह जी महाराज के चरणों च फरियाद करते ने, दर सरम अज इश्क सौदा ए बिदे। हे गुरु, वो इश्क मैनू चाहिदा है। एक दफा दुनिया कह देवे नंद लाल पागल हो गए, अजे ते लोकी मैनू ज्ञानी कहंदे ने, अजे ते लोकी मैनू शायर कहंदे ने, विद्वान कहंदे ने। महाराज अजे लोगों ने मैनू पागल कहना सुदाई कहना शुरू नहीं किया, अजे वो खेड नहीं बने, नहीं बने। दर सरम अज इश्क सौदा ए बिदे। जो समझ तो अगे चला गया है, और समझ नाल किवें समझोगे, किस तरह समझोगे। जेड़े समझ तो अगे चले जाते ने परमात्मा नूं समझदे नहीं ने, चक्कर च ना पैना, परमात्मा च लीन हो जाते, परमात्मा ही हो जाते। सूरज किरण मिले जल का जल हुआ राम, ज्योति ज्योत रली संपूर्ण थिया राम। की समझना, वो परमात्मा ही हो जाते, वो बूंद सागर ही हो जाती है। पर एक आम साधारण मनुख का तो पहले समझ तक पहुंचना ही औखा होता है, कठिन है। कोई हजारां च एक अद आउंदा जे कोई समझ तक पहुंचे, फिर कोई लखां करोड़ां च एक अद आउंदा जिहड़ा समझ तो अगे जाए। बड़ा कठिन है, मारे गए कठिन है। मिलदे ने कई समझ दे तल ते जीण वाले भी, बस इवें सिर खपाई आउंदी और कुछ भी नहीं, कुछ भी नहीं है, सिर खपाई आउंदी है। ते जे उहनां नूं कह दो, मैं कि मैनूं इह समझ आई है, समझ दे जी जी के, समझ नाल खेड नहीं बणदी, नहीं बनती। 40 साल हो गए मैं कथा कर दे, मेरी खेड बनी हो, मैं सतगुरु की हजूरी च कहना नहीं बनी है, नहीं बनती। एक खेड बनती है समझ तो अगे जाके, समझ नाल ते सिरों समझ पै गई। समझ अनुभव का दरवाजा खटखटा सकती है, समझ द्वार ते दस्तक दे सकती है, पर चेतना उदों ही परमात्मा का रूप आउंदी है। कदों? जद कोई अकल तो अगे लंघे, समझ तो अगे निकल। सरहद अकल से गुजरे तब पहुंचे। इस सरहद तो, इस बॉर्डर नूं कोई क्रॉस करके अगे चला जाए तां खेड बन जाती है। तो साहिब कहिंदे ने बड़ा उच्चा है, कितना उच्चा है गमता ही नहीं है, उथे तक पहुंच ही नहीं है। तो जब अगम है गमता ही नहीं है, उथे तक पहुंच ही नहीं है, तो बयान किवें करांगे। हुण मैं अर्ज करा, बयान सारे ही अधूरे आउंदे ने। क्यों? बयान समझ तो निकलदे ने, अकल तो निकलदे ने, दिमाग तो निकलदे ने। कथा दिमाग तो करोगे, ਵਿਚਾਰ ਦਿਮਾਗ ਨਾਲ ਕਰੋਗੇ, ਵਿਚਾਰ ਵਟਾਂਦਰਾ ਦਿਮਾਗ ਨਾਲ ਹੋਵੇਗਾ, ਔਰ ਕੀ ਹੈ? ਇਸ ਤੋਂ ਇਲਾਵਾ ਹੋਰ ਕੀ ਹੈ? ਸਮਝ ਤੋਂ ਅੱਗੇ ਦੀ ਜਿਹੜੀ ਦੁਨੀਆ ਇਹ ਅਨੁਭਵ ਪ੍ਰਕਾਸ਼ ਹੈ। ਸਾਹਿਬ ਕਹਿੰਦੇ ਨੇ ਕਹਿਣ ਨਾ ਜਾਈ ਅਕਥ, ਉਹ ਜਿਹੜਾ ਅਨੁਭਵ ਪ੍ਰਕਾਸ਼ ਹੈ, ਉਹ ਜੋ ਅਸੀਮ ਪਰਮਾਤਮਾ ਹੈ, ਇਹ ਸੀਮਤ ਜ਼ਬਾਨ ਉਸਨੂੰ ਬਿਆਨ ਵੀ ਨਹੀਂ ਕਰ ਸਕਦੀ। ਅਕਥ ਹੈ, ਨਹੀਂ ਕਹਿ ਸਕਦੀ, ਨਹੀਂ ਕਹਿ ਸਕਦੀ। ਕਰੀਬਨ ਕਰੀਬਨ ਸਾਰੇ ਸੰਤ ਭਗਤਾਂ ਨੇ ਇਹੀ ਆਖਿਆ, ਹਰ ਕੀ ਅਕਥ ਕਥਾ ਹੈ ਨਿਰਾਰੀ। ਭਗਤ ਕਬੀਰ, ਹਰ ਕੀ ਅਕਥ ਕਥਾ ਹੈ ਨਿਰਾਰੀ, ਦਿਲ ਨਹੀਂ ਚੜੇ ਜਾਏ ਨਾ ਮੁਕਾਤੇ, ਹਰ ਕੀ ਲਗੇ ਨਾ ਭਾਰੀ। ਕਹਿੰਦੇ ਅਕਥ ਕਥਾ ਹੈ, ਮੈਂ ਨਹੀਂ ਕਹਿ ਸਕਦਾ। ਕਹਿਣ ਨਾ ਜਾਈ ਅਕਥ। ਅਗਲੀਆਂ ਪੰਕਤੀ, ਹਾਂਜੀ।
ਨਾਨਕ ਪ੍ਰਭ ਸਰਣਾਗਤੀ ਰਾਖਣ ਕਾਉ ਸਮਰੱਥ।
ਹੇ ਪਰਿਪੂਰਨ ਪਰਮਾਤਮਾ, ਮੈਂ ਤੇਰੀ ਸ਼ਰਨ, ਕਿਉਂਕਿ ਤੂੰ ਸਮਰੱਥ ਹੈ, ਸ਼ਰਨ ਯੋਗ ਹੈ, ਜੋ ਤੇਰੀ ਸ਼ਰਨ ਵਿਚ ਆਉਂਦਾ ਤੂੰ ਰੱਖ ਲੈਂਦਾ, ਰੱਖ ਲੈਂਦਾ, ਕਬੂਲ ਕਰ ਲੈਂਦਾ। ਸਿਰਫ ਆਉਣਾ ਹੀ ਤੇਰੇ ਤੱਕ ਆਉਂਦਾ, ਬਾਕੀ ਤੂੰ ਕਬੂਲ ਕਰ ਲੈਂਦਾ, ਕਿਸੇ ਨੂੰ ਵਾਪਸ ਨਹੀਂ ਕਰਦਾ, ਤੂੰ ਸਭ ਨੂੰ ਕਬੂਲ ਕਰ ਲੈਂਦਾ। ਹਾਂਜੀ।
ਸੰਤ ਜਿਉਂ ਜਾਨ ਹਾਂ ਤਿਉਂ ਰਾਖ, ਹਰ ਪ੍ਰਭ ਤੇਰੇ।
ਹੇ ਪ੍ਰਭੂ, ਮੈਂ ਤੇ ਕੁਛ ਨਹੀਂ ਜਾਣਦਾ, ਹੁਣ ਜਿਵੇਂ ਤੂੰ ਜਾਣਦਾ ਮੇਰੀ ਰੱਖ ਲੈ। ਮੈਂ ਥੋੜੇ ਦਿਨ ਹੀ ਹੋਏ, ਇੱਕ ਭਗਤ ਦੀ ਗਾਥਾ ਪੜ ਰਿਹਾ ਸੀ, ਹੈਦਰਾਬਾਦ ਦੇ ਇਲਾਕੇ ਚ ਕਿਧਰੇ ਹੋਇਆ, ਅਲਫਾਬੇਟ ਉਸਨੇ ਕਾ ਖਾ ਲਿਖ ਦਿੱਤਾ, ਥੋੜਾ ਜਿਹਾ ਬਸ ਇਹੀ ਅੱਖਰ ਹੀ, ਮੁਹਾਰ ਨਹੀਂ ਉਸਨੂੰ ਆਉਂਦੀ ਸੀ, ਹਿੰਦੀ ਦੀ ਮੁਹਾਰ ਨਹੀਂ ਉਸਨੂੰ ਆਉਂਦੀ ਸੀ, ਹੋਰ ਕੁਛ ਨਹੀਂ, ਪੜ੍ਹਾ ਲਿਖਾ ਬਿਲਕੁਲ ਨਹੀਂ ਸੀ, ਇਹ ਵੀ ਨਵੇਂ ਨਵੇਂ ਅੱਖਰ ਉਸਨੇ ਲਿਖੇ ਸੀ। ਅੱਖਰ ਲਿਖ ਕੇ ਨਾ ਕਾਗਜ਼ ਤੇ ਹੱਥ ਜੋੜ ਕੇ ਪ੍ਰਾਰਥਨਾ ਪਿਆ ਕਰਦਾ, ਪ੍ਰਭੂ ਮੈਨੂੰ ਤੇ ਪ੍ਰਾਰਥਨਾ ਕਰਨਾ ਵੀ ਨਹੀਂ ਆਉਂਦਾ, ਤੇ ਮੈਂ ਕੀ ਬੋਲਾਂ ਤੇਰੇ ਅੱਗੋਂ, ਮੈਨੂੰ ਇਹ ਵੀ ਨਹੀਂ ਪਤਾ। ਇਹ ਅੱਖਰ ਤੇਰੇ ਸਾਹਮਣੇ ਨੇ ਆਪੇ ਜੋੜ ਲੈ, ਆਪੇ ਜੋੜ ਲੈ, ਮੈਨੂੰ ਕੀ ਕਹਿਣਾ ਚਾਹੀਦਾ ਹੈ, ਇਹ ਅੱਖਰਾਂ ਦੀ ਤਰਤੀਬ ਤੂੰ ਆਪ ਬਣਾ, ਮੈਨੂੰ ਨਹੀਂ ਆਉਂਦੀ, ਮੈਂ ਅਨਪੜ੍ਹ। ਇੰਜ ਰੋ ਰੋ ਕੇ ਜੋਦੜੀ ਕਰੀ ਜਾਏ, ਇੰਜ ਰੋ ਰੋ ਕੇ ਬੇਨਤੀ ਕਰੀ ਜਾਏ। ਮੈਂ ਉਹਦੀ ਜੀਵਨ ਕਥਾ ਪੜ੍ਹ ਰਿਹਾ ਸੀ, ਉਹਨੇ ਕਾਖਾ ਲਿਖਿਆ, ਸਰ ਅੱਖਰ ਹੀ ਲਿਖੇ, ਆਖੇ ਹੇ ਪ੍ਰਭੂ ਮੈਨੂੰ ਪੂਰੇ ਜੋੜ ਲਿਖਣਾ ਨਹੀਂ ਆਉਂਦਾ, ਇਹ ਅੱਖਰ ਮੈਂ ਸਿੱਖੇ ਨੇ, ਪਰ ਤੇਰੇ ਤੋਂ ਬਿਨਾਂ ਮੈਂ ਜੀ ਨਹੀਂ ਸਕਦਾ। ਪਰ ਹੁਣ ਮੈਨੂੰ ਕੀ ਆਖਣਾ ਚਾਹੀਦਾ, ਕਿਸ ਤਰ੍ਹਾਂ ਦਾ ਬੋਲਣਾ ਚਾਹੀਦਾ, ਮੈਨੂੰ ਕਿਵੇਂ ਪ੍ਰਾਰਥਨਾ ਕਰਨੀ ਚਾਹੀਦੀ, ਮੈਨੂੰ ਇਹ ਵੀ ਨਹੀਂ ਪਤਾ। ਇਹ ਅੱਖਰ ਤੇਰੇ ਸਾਹਮਣੇ ਨੇ, ਆਪੇ ਜੋੜ ਲਏ। ਕਹਿੰਦੇ ਸਮਾਧੀ ਲੀਨ ਹੋ ਗਿਆ, ਇੰਨਾ ਕਹਿ ਕੇ ਸਮਾਧੀ ਲੀਨ ਹੋ ਗਿਆ। ਨਾ ਉਹਨੇ ਰਾਮ ਰਾਮ ਜਪਿਆ, ਨਾ ਉਹਨੇ ਹਰੀ ਓਮ ਜਪਿਆ, ਉਹਨੇ ਤੇ ਕੁਛ ਵੀ ਨਾ ਜਪਿਆ, ਉਹਨੇ ਤੇ ਇਤਨਾ ਹੀ ਆਖਿਆ, ਹੇ ਪ੍ਰਭੂ ਤੂੰ ਆਪ ਹੀ ਜੋੜ ਲੈ, ਮੈਨੂੰ ਕੀ ਆਖਣਾ ਚਾਹੀਦਾ, ਤੂੰ ਆਪ ਹੀ ਜੋੜ ਲੈ, ਪ੍ਰਾਰਥਨਾ ਕੀ ਆਉਂਦੀ ਹੈ, ਮੈਨੂੰ ਕੁਛ ਨਹੀਂ ਪਤਾ, ਮੈਂ ਨਹੀਂ ਜਾਣਦਾ, ਮੈਂ ਬਿਲਕੁਲ ਅਨਪੜ੍ਹ। ਇੱਥੇ ਜੋ ਪ੍ਰਾਣੀ ਗੋਬਿੰਦ ਧਿਆਵੇ, ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੇ। ਵਲਵਲਿਆਂ ਵਿੱਚ ਆ ਕੇ ਮਨੁੱਖ ਇਸ ਅਵਸਥਾ ਨੂੰ ਪ੍ਰਾਪਤ ਕਰ ਸਕਦਾ ਹੈ। ਇਸ ਵਾਸਤੇ ਸਤਿਗੁਰੂ ਉਸੇ ਅਵਸਥਾ ਨੂੰ ਬਿਆਨ ਪਏ ਕਰਦੇ ਨੇ, ਹੇ ਪ੍ਰਭੂ ਜਿਵੇਂ ਤੂੰ ਜਾਣਦਾ, ਸਾਨੂੰ ਤੇ ਨਹੀਂ ਪਤਾ ਤੂੰ ਕਿਵੇਂ ਰੱਖੇਗਾ, ਕਿਵੇਂ ਕਬੂਲ ਕਰੇਗਾ, ਪਰ ਜਿਵੇਂ ਤੂੰ ਜਾਣਦਾ ਹੈ, ਕਬੂਲ ਕਰ ਲੈ, ਪ੍ਰਵਾਨ ਕਰ ਲੈ, ਆਪਣੇ ਕੋਲ ਰੱਖ ਲੈ। ਸਾਨੂੰ ਨਹੀਂ ਪਤਾ ਕਿਸ ਤਰ੍ਹਾਂ ਆਪਣੇ ਆਪ ਨੂੰ ਬਣਾਈਏ ਤੇ ਕੀ ਕਰੀਏ, ਇਹ ਹੁਣ ਤੂੰ ਹੀ ਜਾਣਦਾ, ਅਸੀਂ ਆ ਗਏ ਹਾਂ ਹੱਥ ਜੋੜ ਕੇ, ਤੂੰ ਕਬੂਲ ਕਰ ਲੈ, ਪ੍ਰਵਾਨ ਕਰ ਲੈ। ਹਾਂਜੀ।
ਕੀਤੇ ਗਣੋ ਅਸੰਖ ਅਵਗੁਣ ਮੇਰੇ।
ਜੇ ਹੇ ਪ੍ਰਭੂ ਗੁਣਵਾਨਾਂ ਲਈ ਜੇ ਤੇਰੇ ਦਰਵਾਜ਼ੇ ਖੁੱਲੇ ਨੇ, ਫਿਰ ਤੇ ਬੜੀ ਨਿਰਾਸ਼ਾ ਹੈ, ਕਿਉਂਕਿ ਸਾਡੇ ਕੋਲ ਤੇ ਔਗਣ ਹੀ ਔਗਣ, ਔਰ ਇਤਨੇ ਔਗਣ ਨੇ ਜਿਹਦੀ ਸੰਖਿਆ ਨਹੀਂ ਹੋ ਸਕਦੀ। ਅਸੰਖ 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 ਕਹਿੰਦੇ ਨੇ ਗਣਤ ਨੂੰ, ਗਿਣਤੀ ਨੂੰ, ਅਸੰਖ ਜਿਹਦੀ ਗਿਣਤੀ ਨਹੀਂ ਹੋ ਸਕਦੀ। ਇਤਨੇ ਔਗਣ ਨੇ, ਇਤਨੇ ਔਗਣ ਨੇ ਪ੍ਰਭੂ, ਇਹ ਤੇ ਗਿਣੇ ਵੀ ਨਹੀਂ ਜਾਂਦੇ, ਫਿਰ ਤੇ ਸਾਡੇ ਲਈ ਤੇ ਦਰਵਾਜ਼ੇ ਬੰਦ। ਹੇ ਪ੍ਰਭੂ ਜਿਵੇਂ ਤੂੰ ਜਾਣਦਾ, ਜਿਵੇਂ ਤੈਨੂੰ ਪਾਉਂਦਾ, ਰੱਖ ਲੈ, ਔਰ ਇੰਜ ਵੀ ਬੇਨਤੀ ਹੈ ਤੂੰ ਸਾਡੇ ਔਗਣ ਨਾ ਦੇ। ਇੱਥੇ ਅਨੰਤ ਨੇ, ਇੱਥੇ ਬੇਸ਼ੁਮਾਰ ਨੇ, ਇੱਥੇ ਗਿਣੇ ਵੀ ਨਹੀਂ ਜਾ ਸਕਦੇ, ਇਹਨਾਂ ਦੀ ਸੰਖਿਆ ਵੀ ਨਹੀਂ। ਹਾਂਜੀ,
ਅਸੰਖਿਆ ਅਵਗੁਣ ਖਾਤੇ ਫੇਰੇ ਨਿਤ ਪ੍ਰਾਪਤ ਸਾਧ ਭੁਲੀਆ।
ਇੱਕ ਤੇ ਕਰ ਚੁੱਕੇ ਹਾਂ ਬਥੇਰੇ, ਪਰ ਇੱਕ ਨਿਤਾ ਪ੍ਰਤੀ ਵੀ ਰੋਜ਼ ਭੁੱਲਾਂ ਕਰਦੇ ਹਾਂ, ਰੋਜ਼ ਰੋਜ਼ ਕਰਦੇ ਹਾਂ। ਕਦੀ ਦੇਖੋ ਜਿਹੜਾ ਖਿੰਨ ਖਿੰਨ ਭੁੱਲਣ ਹਾਰ ਕਰਕੇ ਆਖੇ, ਖਿੰਨ ਖਿੰਨ ਦੇ ਚ ਕਈ ਦਾ ਮਨ ਗਲਤ ਸੋਚਦਾ ਪਿਆ ਹੁੰਦਾ, ਗਲਤ ਯਾਦਾਂ ਚੱਲ ਰਹੀਆਂ ਹੁੰਦੀਆਂ ਨੇ, ਗਲਤ ਫੁਰਨੇ ਪਾਪ ਨੇ, ਹੋਰ ਕੀ ਖਿੰਨ ਖਿੰਨ ਦੇ ਚੱਲ ਰਹੇ ਨੇ, ਸਾਰਾ ਦਿਨ ਚੱਲਦੇ ਰਹਿੰਦੇ ਨੇ। ਹੇ ਪ੍ਰਭੂ, ਐਸਾ ਨਹੀਂ ਕਿ ਪਾਪ ਕਰ ਚੁੱਕੇ ਹਾਂ ਤੇ ਤੂੰ ਬਖਸ਼ ਦੇ, ਨਹੀਂ ਹੁਣ ਵੀ ਰੋਜ਼ ਨਿਤ ਪ੍ਰਤੀ ਰੋਜ਼ ਰੋਜ਼ ਇਹ ਗਲਤੀਆਂ ਹੋ ਰਹੀਆਂ ਨੇ, ਭੁੱਲਾਂ ਹੋ ਰਹੀਆਂ ਨੇ, ਪਾਪ ਹੋ ਰਹੇ ਨੇ। ਹੇ ਪ੍ਰਭੂ, ਇਸ ਤਰ੍ਹਾਂ ਦੀ ਜ਼ਿੰਦਗੀ ਸਾਡੀ ਜੋ ਹੈ ਚੱਲ ਰਹੀ ਹੈ, ਇਸ ਵਾਸਤੇ ਜੋਦੜੀ ਹੈ ਜਿਵੇਂ ਤੈਨੂੰ ਪਾਉਂਦਾ, ਇਹ ਤੂੰ ਆਪ ਜਾਣ, ਸਾਨੂੰ ਕੁਛ ਨਹੀਂ ਪਤਾ, ਤੂੰ ਕਬੂਲ ਕਰ ਲੈ, ਆਪਣੇ ਚਰਨਾਂ ਚ ਰੱਖ ਲੈ। ਹਾਂਜੀ,
ਮੋਹ ਮਗਨ ਵਿਕਰਾਲ ਮਾਇਆ ਤਉ ਪ੍ਰਸਾਦੀ ਭੁਲੀਆ।
ਇਹ ਜੋ ਬੜਾ ਵਿਕਰਾਲ ਰੂਪ ਧਾਰਨ ਜੋ ਹੈ ਕੀਤਾ ਹੋਇਆ ਮਾਇਆ ਨੇ, ਮਾਇਕੀ ਪਦਾਰਥਾਂ ਨੇ, ਸੰਸਾਰ ਨੇ, ਇੱਥੇ ਤੇਰੀ ਕਿਰਪਾ ਦਾ ਸਦਕਾ ਇਸ ਦੇ ਨਾਲ ਜੰਗ ਕਰ ਸਕਦੇ ਹਾਂ, ਘੁਲ ਸਕਦੇ ਹਾਂ, ਉਂਝ ਨਹੀਂ ਲੜ ਸਕਦੇ, ਉਂਝ ਸਾਡੀ ਕੋਈ ਬਿਸਾਤ ਨਹੀਂ ਹੈ। ਉਹਦੇ ਨਾਲ ਆਪਣੇ ਸਰਵਨ ਕੀਤਾ ਸੀ ਗੁਰੂ ਅਮਰਦਾਸ ਜੀ ਮਹਾਰਾਜ, ਕਹਿੰਦੇ ਨੇ ਮਾਇਆ ਦੇ ਦੰਦ ਤੇ ਕੋਈ ਨਹੀਂ, ਪਰ ਖਾ ਗਈ ਸਾਰਿਆਂ, ਖਾ ਗਈ ਮਾਇਆ ਮਮਤਾ ਮੋਣੀ ਜਿਨ ਵਿਣ ਦੰਦ ਤਾਂ ਜਾ ਖਾਇਆ। ਵੀ ਖਾ ਤੇ ਨਹੀਂ ਸਕਦੀ ਕਿਉਂਕਿ ਦੰਦ ਕੋਈ ਨਹੀਂ, ਫਿਰ ਵੀ ਖਾ ਗਈ। ਇਤਨੀ ਬਲਵਾਨ ਨਹੀਂ ਹੈ ਲੇਕਿਨ ਫਿਰ ਵੀ ਸਾਰਿਆਂ ਨੂੰ ਖਾ ਗਈ। ਇਹ ਕਮਜ਼ੋਰ ਮਾਇਆ ਸਾਰਿਆਂ ਨੂੰ ਕਿਵੇਂ ਖਾ ਗਈ, ਕਿਉਂ ਖਾ ਗਈ? ਕਿਉਂਕਿ ਮਨੁੱਖ ਉਸ ਮਾਇਆ ਨਾਲੋਂ ਵੀ ਆਪਣੇ ਆਪ ਨੂੰ ਕਮਜ਼ੋਰ ਮੰਨ ਬੈਠਾ, ਜਦਕਿ ਕਮਜ਼ੋਰ ਨਹੀਂ ਹੈ, ਨਹੀਂ ਹੈ। ਮਾਈ ਮਾਇਆ ਛਲ ਤਿਣਕੀ ਅਗਨ ਮੇਘ ਕੀ ਛਾਇਆ, ਗੋਬਿੰਦ ਭਜਨ ਬਿਨ ਹੜਕਾ ਜਲ, ਸਰੀਰ ਦਾ ਸੋਪਨ ਜੋਬਨ। ਇਤਨਾ ਮਾਣ ਪੈਦਾ ਕਰ ਦਿੰਦਾ, ਨਿਰਮਾਣ ਤਾਂ ਆਉਂਦੀ ਨਹੀਂ ਪਰ ਜੋਬਨ ਤੇ ਚਾਰ ਦਿੰਦਾ, ਧਨ ਚਾਰ ਦਿੰਦਾ। ਪਤਾ ਹੈ ਸੰਸਾਰ ਦਾ ਇੱਕ ਨਿਯਮ ਹੈ, ਜੋ ਮਿਲਦਾ ਹੈ ਤੇ ਵਿਛੜਦਾ, ਕੁਛ ਵੀ ਮਿਲੇ ਪ੍ਰਭਤਾ ਮਿਲੀਏ ਜਾਏਗੀ, ਪਰਿਵਾਰ ਦੇ ਮੈਂਬਰ ਮਿਲੇ ਨੇ ਵਿਛੜਨਗੇ। ਸੰਸਾਰ ਦੋ ਰੰਗੀ ਹੈ, ਮਿਲਣਾ ਵਿਛੜਨਾ, ਮਿਲਣਾ ਵਿਛੜਨਾ, ਮਿਲਣਾ ਵਿਛੜਨਾ। ਜੀਵਨ ਮਿਲਿਆ ਜਾਏਗਾ, ਮੈਂਬਰ ਪਰਿਵਾਰ ਦੇ ਮਿਲੇ ਨੇ ਵਿਛੜਨਗੇ, ਪ੍ਰਭਤਾ ਮਿਲੀਏ ਵਿਛੜੇਗੀ, ਧਨ ਸੰਪਦਾ ਮਿਲੀ ਹੈ ਵਿਛੜੇਗੀ, ਜਾਂ ਅਸੀਂ ਵਿਛੜਾਂਗੇ ਜਾਂ ਉਹ ਵਿਛੜੇਗੀ, ਵਿਛੋੜਾ ਤੇ ਹੁੰਦਾ। ਜੋ ਮਿਲਣਾ ਹੈ ਜਗਤ ਦੇ ਚ ਉਹ ਵਿਛੜਦਾ, ਮਿਲਣਾ ਵਿਛੜਨਾ, ਮਿਲਣਾ ਵਿਛੜ, ਮਿਲਿਆ ਸੁੱਖ ਮਿਲ ਗਿਆ, ਵਿਛੜਿਆ ਦੁੱਖ। ਇਸ ਤਰ੍ਹਾਂ ਦੁੱਖ ਸੁੱਖ ਦੀ ਜ਼ਿੰਦਗੀ ਜੋ ਹੈ ਲੰਘਦੀ ਹੈ। ਇੱਕੋ ਹੀ ਐਸਾ ਜੇ ਕਿਧਰੇ ਮਿਲ ਜਾਏ ਵਿਛੜਦਾ ਨਹੀਂ, ਉਹ ਪਰਮਾਤਮਾ, ਉਹ ਪਰਮਾਤਮਾ। ਪਰ ਇਹ ਕਦੀ ਸਮਝ ਹੀ ਨਹੀਂ ਆਉਂਦੀ ਸੰਸਾਰ ਦੇ ਚ ਵੀ ਜੋ ਕੁਛ ਮਿਲਿਆ ਤੇ ਵਿਛੜੇਗਾ, ਤੇ ਜੇ ਮਿਲਣਾ ਅਸੀਂ ਖੁਸ਼ੀ ਕਬੂਲ ਕਰ ਲਈਏ, ਵਿਛੜਨਾ ਵੀ ਖੁਸ਼ੀ ਕਬੂਲ ਕਰ ਲਈਏ। ਹੱਸਦਿਆਂ ਹੱਸਦਿਆਂ ਮਿਲਣਾ ਕਬੂਲ ਕੀਤਾ ਹੈ ਤੇ ਹੁਣ ਹੱਸਦਿਆਂ ਹੱਸਦਿਆਂ ਵਿਛੜਨਾ ਵੀ ਕਬੂਲ ਕਰੀਏ, ਮੁਸ਼ਕਿਲ ਹੋ ਜਾਂਦਾ, ਮੁਸ਼ਕਿਲ ਹੋ ਜਾਂਦਾ। ਮਿਲਿਆ ਹੱਸ ਰਹੇ ਹਾਂ, ਵਿਛੜਿਆ ਰੋ ਰਹੇ ਹਾਂ, ਇਸ ਵਾਸਤੇ ਹੱਸਦਿਆਂ ਰੋਂਦਿਆਂ ਜ਼ਿੰਦਗੀ ਲੈ। ਦੁੱਖ ਸੁੱਖ ਕਰਤ ਜਨਮ ਪੁਨ ਮੋਆ, ਕਦੀ ਸੁਖੀ ਕਦੀ ਦੁਖੀ, ਮਿਲਿਆ ਸੁਖੀ ਵਿਛੜਿਆ ਦੁਖੀ। ਇਸ ਤਰ੍ਹਾਂ ਜ਼ਿੰਦਗੀ ਲੰਘਦੀ ਹੈ ਦੋ ਰੰਗਾਂ ਵਿੱਚ, ਕਦੀ ਸੁਖੀ ਕਦੀ ਦੁਖੀ। ਤੇ ਸੰਸਾਰ ਦੀ ਸਦੀਵੀ ਕੁਛ ਵੀ ਨਹੀਂ ਮਿਲਦਾ, ਨਾ ਸਦੀਵੀ ਪ੍ਰਭਤਾ ਮਿਲਦੀ ਹੈ, ਨਾ ਸਦੀਵੀ ਪਰਿਵਾਰ ਦੇ ਮੈਂਬਰ ਮਿਲਦੇ, ਨਾ ਇਹ ਸਦੀਵੀ ਜੀਵਨ ਮਿਲਦਾ, ਨਾ ਸਦੀਵੀ ਸੁੱਖ ਮਿਲਦਾ, ਮਿਲਦਾ ਹੀ ਨਹੀਂ, ਨਹੀਂ ਮਿਲਦਾ। ਮਿਲਣਾ ਵਿਛੜਨਾ, ਮਿਲਣਾ ਵਿਛੜਨਾ ਸੰਸਾਰ ਦਾ ਰੰਗ ਹੈ, ਸੰਸਾਰ ਦਾ ਡੰਗ ਹੈ। ਤੇ ਸੰਸਾਰੀ ਕਿਸ ਨੂੰ ਕਹਾਂਗੇ? ਕਦੀ ਹੱਸ ਰਿਹਾ, ਕਦੀ ਰੋ ਰਿਹਾ, ਕਦੀ ਖੁਸ਼ ਹੈ, ਕਦੀ ਗਮਗੀਨ ਹੈ, ਇਸ ਨੂੰ ਸੰਸਾਰੀ ਕਹਿੰਦੇ ਨੇ। ਤੇ ਭਗਤ ਕਿਸ ਨੂੰ ਕਹਿੰਦੇ ਨੇ? ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਸੁਖ ਸਨੇ ਅਰ ਭੈ ਨਹੀਂ ਜਾਂ ਕੇ ਕੰਚਨ ਮਾਟੀ ਮਾਨੇ। ਸੁਖ ਦੁੱਖ ਤੋਂ ਉੱਚਾ ਉੱਠ ਗਿਆ, ਇੱਥੇ ਸੰਸਾਰ ਤੋਂ ਉੱਚਾ ਉੱਠ ਗਿਆ, ਕਿਉਂਕਿ ਸੰਸਾਰ ਕੀ ਹੈ? ਦੁੱਖ ਸੁੱਖ, ਮਿਲਣਾ ਵਿਛੜਨਾ। ਅਗਰ ਸੰਸਾਰ ਦੀ ਪਰਿਭਾਸ਼ਾ ਕਰੀਏ, ਦੋ ਸ਼ਬਦਾਂ ਦੇ ਵਿਆਖਿਆ ਕਰੀਏ, ਸੰਸਾਰ ਕੀ ਹੈ? ਮਿਲਣਾ ਵਿਛੜਨਾ, ਬਸ ਇਹੀ ਸੰਸਾਰ। और कुछ भी संसार नहीं। जो कुछ भी मिले जीवन मिले जाएगा, जवानी मिली है जाएगी, परिवार के मेंबर मिले ने जाएंगे, या असी विछड़ांगे या वो विछड़नगे। मिलना विछड़ना मिलना विछड़ना संसार दे यही चल रहा है, यही चल रहा है। तो संसारी किसनों कह देंदे ने मिलना कबूल है विछड़ना कबूल नहीं है। मिलेगा खुशी, बिछड़ गया रोना, हसना ते रोना, हसना ते रोना, सारी जिंदगी हसदियां रोंदियां बतीत होंदी। ऐसा कोई हासा नहीं जो रोणियां ते ना खड़ा होवे, ऐसी कोई जिंदगी नहीं जो कबर ते ना खड़ी होवे, चिता ते ना खड़ी होवे, ऐसी कोई जवानी नहीं जो बुढ़ेपे दे आसन ते ना पई होवे। मिलना बिछड़ना यही संसार है, सुख दुख यही संसार है, खुशी गमी यही संसार है। तुसी संसारी है, बंदा ते संसारी है, किस तरह व्याख्या करोगे? कभी खुश है कभी गमगीन है, कभी हसदा है कभी रोंदा है, कभी दुखी है कभी सुखी, ए संसारी है। भगत सुख दुख दोहां तो उच्चा उठ गए, क्या वो रोंदा नहीं है? रोंदा है। क्या भगत हसदा नहीं? हसदा है। फिर वो भगत केड़ी गलदा? वो भी संसारी है। नहीं, रंग हसे रंग रोवे, चुप भी कर जाए परवाह ना ही किसे केरी, बाज सच्चे ना है ओदा हासा कुछ हो रहा है। वो अपनी पिछली जिंदगी नो ज्यों वेखदा है, जपदियां जपदियां जब नवी जिंदगी प्रगट होंदी है ते ज्यों पिछली जिंदगी नो देखदा है ते कहिंदा लै मैं मूर्खता दी जिंदगी बतीत कीती, हस पैंदा है, हसदा है अपनी मूर्खता ते, किसे दी मूर्खता ते नहीं हसदा। रो भी पैंदा है दो कारणा करके। अखां परमात्मा ने ऐसियां बनाईया ने, खुशी बहुत मिल जाए, बहुत मिल जाए ते समा ना सके तो हथां पैरां ते टपकेगी नहीं, जबान दे राहें भी नहीं टपक सकती, अखां दे राहें टपक दे हंजू बन गए। दुख बहुत है, गम बहुत है, इतना भर गया है उहदे लई हुण अंदर थां नहीं रही, बाहर निकलना चाहता है गम। उछाल जिमें कड़ा पानी का भर जाए तो फिर पाइए तो पानी तो उछलेगा। दुख अंदर बड़ा है, गम अंदर बड़ा है, अंदर हुण कोई थां नहीं तो हंजू बन के बाहर निकलता है। भगत भी रोंदा है, दुख दे च नहीं रोंदा, रंग हसे हसदा है रंग दे च, रंग रोवे रंग दे च रोंदा, एक पश्चाताप भी उसके अंदर आंदा है, इतनी जिंदगी एवें अजाई गवाई है प्रभु, तो इतना आनंद इतना खजाना ते बाकी जिंदगी जिहड़ी मैं कटी एवें अंधेरे च मैं भटकियां, तू तो इतना चानण मेरे को, दीवे दे होंदे आया मैं अखां नहीं खोलियां अंधेरे च भटकदा रहा, तो रो भी पैंदा है। उहदा रोणा भी अपनी जिंदगी लई आउंदा है और किसी दे रोणे नहीं आउंदे, हसदा है उसे ही रंग दे छसता है, रंग हसे रंग रोवे, चुप भी कर जाए परवाह ना ही किसे केरी, बाज सच्चे ना है संसार की है। हसना रोना सुख दुख मिले है हासा, विछड़ गया रोना। संसार दे सदीवी मिलाप नहीं है, कुछ भी सदीवी नहीं मिलता, ना प्रभता ना धन ना ए जीवन ना परिवार, मिले बिछड़ेगा। ते जे मिलाप कबूल कर लिया तो बिछोड़ा भी कबूल करो। कई तो इस तरह भी मैनू कहिंदे मिलदे ने, गैनी जी की अपशगन दी गल करदे हो, सवेरे अमृत वेले दा वक्त है, एक शहर दी गल है, इंज कहना अमृत वेले दा वक्त है, कोई सुख दी गल करो, ए की है, ये तो अपशगन है। हुण जिंदगी शगन है, मौत अपशगन है, जवानी उन्हां लई शगन है, बुढ़ेपा ते अपशगन है, सुख शगन है ते दुख ते अपशगन है। पर की करिए, परमात्मा ने ऐसा कोई सुख बनाया ही नहीं जो दुख तो बिना होवे, ऐसा कोई जीवन बनाया ही नहीं जो मौत तो बिना होवे, ऐसी कोई जवानी बनाई नहीं प्रभु ने जो बुढ़ेपे तो बिना होवे। जवानी दे उत्ते बुढ़ेपा खड़ा है, प्रगट होएगा, ਜਨਮ ਦੇ ਅੰਦਰ ਛੁਪੀ ਪਈ ਹੈ ਮੌਤ ਪ੍ਰਗਟ ਹੋਵੇਗੀ। ਇਹ ਤੇ ਦੋ ਰੰਗੀ ਹੈ ਸੰਸਾਰ। ਸੰਸਾਰੀ ਜਿਹੜਾ ਇਹਨਾਂ ਦੋ ਰੰਗਾਂ ਚ ਜੀਵਦਾ ਹੈ, ਹੱਸਦਾ ਹੈ, ਰੋਂਦਾ ਹੈ, ਹੱਸਦਾ ਹੈ, ਰੋਂਦਾ ਹੈ। ਭਗਤ ਬੇਨਤੀ ਕਰਦਾ ਹੈ ਪਰਿਪੂਰਨ ਪਰਮਾਤਮਾ ਦੇ ਅੱਗੋਂ, ਇਹ ਪ੍ਰਭੂ ਅਨੰਤ ਔਗਣ ਨੇ, ਅਨੰਤ ਔਗਣ ਨੇ, ਬੇਸ਼ੁਮਾਰ ਔਗਣ ਨੇ, ਨਹੀਂ ਗਿਣੇ ਜਾ ਸਕਦੇ। ਤੂੰ ਆਪ ਹੀ ਲੇਖਾ ਜੋਖਾ ਕਰ ਲੈ, ਔਰ ਇਸ ਢੰਗ ਦਾ ਲੇਖਾ ਜੋਖਾ ਕਰ ਲੈ, ਕਬੂਲ ਕਰ ਲੈ, ਆਪਣੇ ਸ਼ਰਨੀ ਰੱਖ ਲੈ, ਆਪਣੇ ਚਰਨਾਂ ਦੇ ਥਾਂ ਦੇ ਦੇ। ਹਾਂਜੀ।
ਲੋਕ ਕਰਤ ਵਿਕਾਰ ਵਿਖੜੇ, ਪ੍ਰਭ ਨੇਰ ਹੋ ਤੇ ਨੇਰਿਆ।
ਬੰਦਾ ਛੁਪ ਕੇ ਪਾਪ ਕਰਦਾ ਹੈ, ਸਮਾਜ ਨਾ ਦੇਖੇ, ਕਾਨੂੰਨ ਨਾ ਦੇਖੇ। ਕਾਨੂੰਨ ਦੀ ਅੱਖ ਹਰ ਜਗ੍ਹਾ ਨਹੀਂ ਆਉਂਦੀ ਤੇ ਸਮਾਜ ਦੀ ਅੱਖ ਵੀ ਹਰ ਜਗ੍ਹਾ ਨਹੀਂ ਆਉਂਦੀ। ਤੇ ਬੰਦੇ ਕੋਲ ਡਰ ਤੇ ਸਮਾਜ ਦਾ, ਕਾਨੂੰਨ ਦਾ ਹੋਰ ਤੇ ਕੋਈ ਡਰ ਹੈ ਨਹੀਂ। ਨਹੀਂ ਕਾਨੂੰਨ ਦੇਖਦਾ, ਨਹੀਂ ਸਮਾਜ ਦੇਖਦਾ, ਤਾਂ ਕਰ ਲਓ ਅਨਰਥ, ਕਰ ਲਓ ਚੋਰੀ, ਕਰ ਲਓ ਯਾਰੀ, ਜੋ ਕੁਛ ਅਨਰਥ ਕਰਨਾ ਹੈ ਕਰ ਲਓ। ਪਰ ਸਾਹਿਬ ਕਹਿੰਦੇ ਨੇ ਉਹ ਤੇ ਪ੍ਰਭੂ ਤੇ ਦੇਖਦਾ ਪਿਆ, ਕਿਹੜੀ ਥਾਂ ਤੇ ਜਾਵੇਗਾ ਜੋ ਨਹੀਂ ਦੇਖਦਾ। ਪ੍ਰਭ ਨੇਰ ਹੂੰ ਤੇ ਨੇਰਿਆ, ਉਹ ਤੇ ਤੇਰੇ ਨਾਲ ਹੈ, ਜੋ ਤੂੰ ਕਰੇਗਾ ਦੇਖਦਾ ਪਿਆ। ਠੀਕ ਹੈ, ਤੂੰ ਲੁਕ ਕੇ ਕਰਦਾ ਪਿਆ, ਛੁਪਾ ਕੇ ਕਰਦਾ ਪਿਆ ਸਮਾਜ ਤੋਂ, ਤੇ ਡਰ ਵੀ ਮਨੁੱਖ ਨੂੰ ਸਮਾਜ ਦਾ ਹੈ। ਛੁਪ ਕੇ ਕਰ ਰਿਹਾ ਕਾਨੂੰਨ ਤੋਂ, ਤੇ ਡਰ ਵੀ ਮਨੁੱਖ ਦੇ ਕੋਲ ਕਾਨੂੰਨ ਦਾ ਹੈ। ਮਨੁੱਖ ਡਰ ਦੇ ਚ ਜੀਵਦਾ ਹੈ, ਸਮਾਜ ਦਾ ਡਰ, ਕਾਨੂੰਨ ਦਾ ਡਰ, ਪਰਮਾਤਮਾ ਦਾ ਡਰ ਨਹੀਂ। ਕਾਨੂੰਨ ਦੂਰ ਵੀ ਹੋ ਸਕਦਾ, ਕਿਸੇ ਉਜਾੜ ਦੇ ਚ ਮਨੁੱਖ ਨੇ ਕੋਈ ਗੁਨਾਹ ਕੀਤਾ ਹੈ, ਕਾਨੂੰਨ ਉੱਥੇ ਹੈ ਹੀ ਨਹੀਂ, ਕੋਈ ਦੇਖਣ ਵਾਲਾ ਹੀ ਨਹੀਂ, ਨਾ ਪੁਲਿਸ ਸੀ ਨਾ ਕੋਈ ਸੀ। ਚੋਰੀ ਇਸ ਢੰਗ ਨਾਲ ਕੀਤੀ ਹੈ, ਕੋਈ ਵੀ ਨਹੀਂ ਸੀ, ਕੋਈ ਵੀ ਨਹੀਂ ਸੀ, ਕੁਛ ਵੀ ਨਹੀਂ ਸੀ। ਸਮਾਜ ਦੀਆਂ ਨਿਗਾਹਾਂ ਹਰ ਜਗ੍ਹਾ ਨਹੀਂ ਨੇ, ਕਾਨੂੰਨ ਦੀ ਨਜ਼ਰਾਂ ਹਰ ਜਗ੍ਹਾ ਨਹੀਂ ਨੇ, ਤੇ ਪਰਮਾਤਮਾ ਦੀ ਨਜ਼ਰ ਕੀ ਪਰਮਾਤਮਾ ਤੇ ਨਾਲ ਹੀ ਹੈ। ਪ੍ਰਭ ਨੇਰ ਹੂੰ ਤੇ ਨੇੜੇ, ਲੁਕ ਕੇ ਕਰਦਾ ਪਿਆ ਵਿਕਾਰ, ਲੁਕ ਕੇ ਕਰਦਾ ਪਿਆ ਚੋਰੀ ਯਾਰੀ, ਲੁਕ ਕੇ ਕਰਦਾ ਪਿਆ ਅਨਰਥ, ਤੇ ਅੰਦਰੋਂ ਸੋਚਦਾ ਕੋਈ ਨਹੀਂ ਦੇਖਦਾ ਪਿਆ, ਕੋਈ ਨਹੀਂ ਦੇਖਦਾ ਪਿਆ, ਕੌਣ ਸਮਝਾਵੇ। ਦੇਖਣ ਵਾਲਾ ਦੇਖਦਾ ਪਿਆ, ਦੇਖਦਾ ਪਿਆ, ਪਲ ਪਲ ਵਿੱਚ ਦੇਖਦਾ ਪਿਆ, ਇੱਕ ਇੱਕ ਜਗ੍ਹਾ ਤੇ ਤੈਨੂੰ ਦੇਖਦਾ ਪਿਆ, ਕਿਉਂਕਿ ਬਹੁਤ ਨੇੜੇ ਹੈ, ਤੂੰ ਉਸ ਤੋਂ ਦੂਰ ਨਹੀਂ ਜਾ ਸਕਦਾ, ਔਰ ਤੂੰ ਉਸ ਨੂੰ ਦੂਰ ਕਰ ਵੀ ਨਹੀਂ ਸਕਦਾ। ਤੇਰੇ ਨੇੜੇ, ਤੇਰੇ ਨੇੜੇ, ਪ੍ਰਭ ਨੇਰ ਹੋਂ ਤੇ ਨੇੜੇ। ਹਾਂਜੀ।
ਬਿਨਵੰਤ ਨਾਨਕ ਦਇਆ ਧਾਰ ਹੋ, ਕਾਡ ਭਵ ਜਲ ਫੇਰਿਆ।
ਦਇਆ ਕਰੇ ਪਰਿਪੂਰਨ ਪਰਮਾਤਮਾ, ਇਹ ਬਹੁ ਜਲ, ਇਹ ਡਰਾਉਣਾ ਸੰਸਾਰ, ਇਸ ਤੋਂ ਸਾਨੂੰ ਕੱਢ ਲੈ, ਜਿਵੇਂ ਤੈਨੂੰ ਭਾਉਂਦਾ ਹੈ ਕੱਢ ਲੈ, ਬਾਕੀ ਹੈ ਇਹ ਅਨਰਥ ਵਾਲਾ ਸੰਸਾਰ। ਹਾਂਜੀ।
ਸਰੋਕ ਨਿਰਤ ਨਾ ਪਵਾਇਆ ਸੰਖ ਗੁਣ, ਉੱਚਾ ਪ੍ਰਭ ਕਾ ਨਾਮ।
ਪ੍ਰਭੂ ਦੀ ਹਸਤੀ ਬਹੁਤ ਉੱਚੀ ਹੈ, ਬਹੁਤ ਉੱਚੀ ਹੈ, ਨਿਰਣਾ ਨਹੀਂ ਕੀਤਾ ਜਾ ਸਕਦਾ। ਕਿਤਨੇ ਗੁਣਾਂ ਦਾ ਮਾਲਕ ਹੈ, ਕਿਤਨੀ ਸਮਰੱਥਾ ਦਾ ਮਾਲਕ ਹੈ, ਇਹਦਾ ਕੋਈ ਨਿਰਣਾ ਨਹੀਂ ਹੈ। ਪਰਮਾਤਮਾ ਬਾਰੇ ਨਿਰਣਾ ਗੱਲ ਕੋਈ ਵੀ ਨਹੀਂ ਕੀਤੀ ਜਾ ਸਕਦੀ। ਧਰਮ ਬਾਰੇ ਨਿਰਣਾਇਕ ਗੱਲ ਕੁਛ ਵੀ ਨਹੀਂ ਕੀਤੀ ਜਾ ਸਕਦੀ। ਨਿਰਣੇ ਕੀਤਾ ਜਾ ਸਕਦਾ ਸੀਮ, ਜੋ ਚੀਜ਼ ਸੀਮਾ ਵਿੱਚ ਹੈ, ਜੋ ਹੈ ਹੀ ਨਹੀਂ ਸੀਮਾ ਵਿੱਚ, ਤੇ ਕੀ ਨਿਰਣਾ ਕਰੋਗੇ। ਜੋ ਵੀ ਨਿਰਣਾ ਕਰੋਗੇ ਗਲਤ ਸਾਬਤ ਹੋਵੇਗਾ। ਤੋ ਇੱਥੇ ਸਾਹਿਬ ਕਹਿੰਦੇ ਨੇ ਕੀ ਨਿਰਣਾ ਕਰੀਏ, ਅਨੰਤ ਗੁਣਾਂ ਦਾ ਤੂੰ ਮਾਲਕ ਤੇ ਬਹੁਤ ਉੱਚਾ ਤੇ ਅਸੀਮ। ਹਾਂਜੀ।
ਨਾਨਕ ਕੀ ਬੇਨੰਤੀ ਮਿਲਾ ਨਿਥਾਵੇਂ ਥਾ।
ਬੇਨਤੀ ਇਹ ਹੈ ਪ੍ਰਭੂ, ਤੇਰੇ ਚਰਨਾਂ ਚ ਜੋਦੜੀ ਹੈ, ਮੈਂ ਨਿਥਾਵੇਂ ਨੂੰ ਵੀ ਤੇਰੇ ਚਰਨਾਂ ਚ ਥਾਂ ਮਿਲਣੀ ਚਾਹੀਦੀ, ਟਿਕਾਣਾ ਮਿਲਣਾ ਚਾਹੀਦਾ। ਹਾਂਜੀ।
ਸ਼ੰਤ ਦੂਸਰ ਨਾਹੀ ਠਾਓ ਪਹੇ ਜਾਈਆ।
ਹੇ ਪ੍ਰਭੂ, ਇਸ ਦੀ ਸਮਝ ਆ ਗਈ ਹੈ, ਹੋਰ ਕੋਈ ਜਗ੍ਹਾ ਨਹੀਂ ਹੈ ਜਿੱਥੇ ਸਦੀਵੀ ਟਿਕਾਣਾ ਮਿਲੇ, ਇਸ ਵਾਸਤੇ ਹੋਰ ਕਿੱਥੇ ਜਾਈਏ, ਤੇਰੇ ਤੋਂ ਬਿਨਾਂ ਹੋਰ ਕਿੱਥੇ ਜਾਈਏ। ਤੂੰ ਸਾਰਿਆਂ ਦੀ ਆਸ ਹੈ, ਤੂੰ ਸਾਰਿਆਂ ਦੀ ਟੇਕ ਹੈ। ਹਾਂਜੀ।
ਆਠ ਪਹਿਰ ਕਰ ਜੋੜ ਸੋ ਪ੍ਰਭ ਧਿਆਈਆ।
ਇਸ ਵਾਸਤੇ ਸਾਹਿਬ ਕਹਿੰਦੇ ਅੱਠੇ ਪੈਰ ਹੱਥ ਜੋੜ ਕੇ ਵੰਦਨਾ ਕਰਨੀ ਚਾਹੀਦੀ ਹੈ, ਆਰਾਧਨਾ ਕਰਨੀ ਚਾਹੀਦੀ ਹੈ, ਉਹਦਾ ਸਿਮਰਨ ਕਰਨਾ ਚਾਹੀਦਾ ਹੈ, ਤਾਂ ਕਿ ਨਿਥਾਵੇਂ ਨੂੰ ਥਾਂ ਮਿਲ ਜਾਏ। ਹਾਂਜੀ।
ਧਿਆਏ ਸੋ ਪ੍ਰਭ ਸਦਾ ਆਪਣਾ ਮਨਹਿ ਚਿੰਦਿਆ ਪਾਈਆ।
ਇਸ ਆਪਣੇ ਪ੍ਰਭੂ ਦੇ ਚ ਧਿਆਨ ਰੋਜ਼ ਜੋੜਨਾ ਚਾਹੀਦਾ, ਨਿਥਾ ਪ੍ਰਤੀ ਜੋੜਨਾ ਚਾਹੀਦਾ, ਫਿਰ ਮਨ ਜੋ ਕੁਛ ਮੰਗਦਾ ਮਿਲ ਜਾਂਦਾ, ਫਿਰ ਮਨ ਜੋ ਕੁਛ ਚਾਹੁੰਦਾ ਮਿਲ ਜਾਂਦਾ। ਹਾਂਜੀ।
ਤਜ ਮਾਨ ਮੋਹ ਵਿਕਾਰ ਦੂਜਾ ਇੱਕ ਸਿਉ ਲਿਵ ਲਾਈਆ।
ਇੱਕ ਦੇ ਨਾਲ ਲਿਵ ਜੋੜ, ਲਿਵ ਦੇ ਜੁੜ ਗਿਆ, ਮਾਨ ਮੋਹ ਵਿਕਾਰ ਸਾਰੇ ਨਾਸ ਹੋ ਜਾਂਦੇ ਨੇ, ਇਹਨਾਂ ਦਾ ਤਿਆਗ ਹੋ ਜਾਂਦਾ, ਇਹਨਾਂ ਨੂੰ ਇੱਕ ਪਾਸੇ ਸੁੱਟ ਕੇ ਤੂੰ ਪ੍ਰਭੂ ਦੀ ਲਿਵ ਦਾ ਆਨੰਦ ਮਾਣ, ਉਸ ਦੇ ਪ੍ਰੇਮ ਦਾ ਆਨੰਦ ਮਾਣ। ਹਾਂਜੀ,
ਅਰਪ ਮਾਨਤਾ ਨੂੰ ਪ੍ਰਭੂ ਅੱਗੇ ਆਪ ਸਗਲ ਮਿਟਾਈ ਹੈ।
ਇਹ ਤਨ ਤੇ ਮਨ ਪਰਮਾਤਮਾ ਦੇ ਅੱਗੋਂ ਅਰਪਣ ਕਰ, ਆਪਣਾ ਹੰਕਾਰ ਬਿਲਕੁਲ ਮਿਟਾ ਦੇ, ਮੈਂ ਵੀ ਕੁਛ ਹਾਂ ਇਹ ਖਿਆਲ ਬਿਲਕੁਲ ਛੋੜ ਦੇ। ਹਾਂਜੀ,
ਬਿਨਵੰਤ ਨਾਨਕ ਧਾਰ ਕਿਰਪ ਸਾਚ ਨਾਮ ਸਮਾਈ
ਹੈ। ਇਹ ਪ੍ਰਭੂ ਰਹਿਮਤ ਕਰ, ਬਖਸ਼ਿਸ਼ ਕਰ, ਅਸੀਂ ਵੀ ਸੱਚ ਦੇ ਨਾਮ ਵਿੱਚ ਜੁੜ ਜਾਈਏ, ਤੇਰੇ ਨਾਮ ਵਿੱਚ ਸਮਾ ਜਾਈਏ, ਲੀਨ ਹੋ ਜਾਈਏ। ਹਾਂਜੀ,
ਸਲੋਕ ਰੇਮਣ ਤਾ ਕਉ ਧਿਆਈ ਸਭ ਵੇਦ ਜਾ ਕੇ ਹਾਥ।
ਇਹ ਮਨ ਉਸ ਵਿੱਚ ਧਿਆਨ ਜੋੜਨਾ ਚਾਹੀਦਾ, ਉਸਦਾ ਚਿੰਤਨ ਕਰਨਾ ਚਾਹੀਦਾ ਜੋ ਸਾਰੀਆਂ ਵਿਧੀਆਂ ਦਾ ਵਿਧਾਤਾ, ਹਰ ਤਰ੍ਹਾਂ ਦੀ ਵਿਧੀ ਦੇ ਬਣਾਉਣ ਵਾਲਾ, ਹਰ ਤਰ੍ਹਾਂ ਦੀ ਨਿਯਮਾਵਲੀ ਨੂੰ ਜਨਮ ਦੇਣ ਵਾਲਾ, ਵਿਧਾਤਾ ਵਿਧੀ ਦੇ ਬਣਾਉਣ ਵਾਲਾ, ਉਸਦਾ ਧਿਆਨ ਜੋੜਨਾ ਚਾਹੀਦਾ। ਹਾਂਜੀ,
ਰਾਮ ਨਾਮ ਧਨ ਸੰਚੀ ਨਾਨਕ ਨਿਰਭੈ ਸਾਥ।
ਸੰਗ੍ਰਹਿ ਕਰਨ ਦੀ ਮਨੁੱਖ ਦੇ ਅੰਦਰ ਇੱਕ ਬੜੀ ਪੁਰਬਲ ਰੁਚੀ ਹੈ, ਸੰਗ੍ਰਹਿ ਕਰਨ ਦੀ, ਸੰਚਿਤ ਕਰਨ ਦੀ। ਕਰੀਬਨ ਕਰੀਬਨ 99% ਲੋਕਾਂ ਚ ਧਨ ਸੰਚਨ ਕਰਨ ਦੀ ਬਿਰਤੀ ਆਉਂਦੀ ਹੈ। ਹੋਰ ਵੱਜ, ਇਹਨੂੰ ਕਹਿੰਦੇ ਸੰਗ੍ਰਹਿ ਦੀ ਬਿਰਤੀ। ਸਾਹਿਬ ਕਹਿੰਦੇ ਨੇ ਜੇ ਸੰਗ੍ਰਹਿ ਕਰਨਾ ਹੀ ਹੈ ਤੇ ਰਾਮ ਦਾ ਨਾਮ ਸੰਗ੍ਰਹਿ ਕਰ, ਪ੍ਰਭੂ ਦੇ ਨਾਮ ਦਾ ਸੰਚਨ ਕਰ, ਇਹਨੂੰ ਸੰਗ੍ਰਹਿ ਕਰ, ਇਹ ਤੇਰੇ ਨਾਲ ਨਿਭੇਗਾ। ਇਸ ਲੋਕ ਦੇ ਚ ਵੀ ਰਖਵਾਲਾ ਬਣੇਗਾ, ਪਰਲੋਕ ਦੇ ਚ ਵੀ ਰਖਵਾਲਾ ਬਣੇਗਾ, ਇੱਥੇ ਵੀ ਤੈਨੂੰ ਸੁੱਖ ਦੇਵੇਗਾ, ਅੱਗੇ ਵੀ ਤੈਨੂੰ ਸੁੱਖ ਦੇਵੇਗਾ। ਹਾਂਜੀ,
ਸੰਤ ਸਾਥੀ ਅੜਾ ਪ੍ਰਵੇਕ ਦੂਸਰ ਨਾਹੇ ਕੋਏ।
ਆਪਣੀ ਸ਼ਰਮ ਵਿੱਚ ਰੱਖਣ ਵਾਲਾ ਕੇਵਲ ਇੱਕ ਪਰਮਾਤਮਾ ਹੈ, ਹੋਰ ਕੋਈ ਵੀ ਨਹੀਂ ਕਿ ਸਦੀ ਵੀ ਤੈਨੂੰ ਕੋਈ ਆਪਣੇ ਕੋਲ ਰੱਖ ਲਵੇ ਤੇ ਹਰ ਤਰ੍ਹਾਂ ਦੀ ਜ਼ਿੰਮੇਵਾਰੀ ਚੁੱਕ ਲਵੇ। ਪਰਮਾਤਮਾ ਤੋਂ ਬਿਨਾਂ ਹੋਰ ਕੋਈ ਵੀ ਨਹੀਂ ਹੈ, ਈਸ਼ਵਰ ਤੋਂ ਬਿਨਾਂ ਹੋਰ ਕੋਈ ਵੀ ਨਹੀਂ ਹੈ। ਹਾਂਜੀ,
ਥਾਨ ਥਨ ਅੰਤਰ ਆਪ ਜਲ ਥਲ ਊਰ ਸੋਏ।
ਸਾਰੀਆਂ ਥਾਵਾਂ ਦੇ ਚ, ਜਲ ਦੇ ਚ, ਥਲ ਦੇ ਚ, ਆਕਾਸ਼ ਦੇ ਚ, ਪਾਤਾਲ ਦੇ ਚ, ਹਰ ਪਾਸੇ ਉਹੀ ਰਮਿਆ ਹੋਇਆ, ਉਹੀ ਰਮਿਆ ਹੋਇਆ, ਉਹੀ ਥਾਂ ਦੇ ਸਕਦਾ, ਉਹੀ ਟਿਕਾਣਾ ਦੇ ਸਕਦਾ। ਹਾਂਜੀ,
ਜਲ ਥਲ ਮਹੀਅਲ ਪੂਰ ਰਹੇ ਸਰਬਦਾਤਾ ਪ੍ਰਭ ਧਨੀ।
ਉਹ ਮਹਾਧਨੀ ਹੈ, ਸਾਰੀਆਂ ਚੀਜ਼ਾਂ ਦੇ ਦਾਨ ਦੇਣ ਵਾਲਾ ਹੈ, ਔਰ ਜਲ ਦੇ ਚ ਥਲ ਦੇ ਚ ਰਮਿਆ ਹੋਇਆ, ਵਿਆਪਕ ਹੈ ਭਾਵ, ਕਿਸੇ ਥਾਂ ਤੇ ਵੀ ਤੂੰ ਉਸਦੇ ਕੋਲ ਮੰਗ, ਉਸੇ ਥਾਂ ਤੇ ਉਹ ਮੌਜੂਦ ਹੈ। ਇਹ ਨਹੀਂ ਕਿ ਤੇਰੇ ਤੋਂ ਦੂਰ ਹੈ, ਹਰ ਇੱਕ ਵਸਤੂ ਦਾ ਉਹ ਦਾਨ ਦੇਣ ਵਾਲਾ ਦਾਤਾ ਹੈ, ਔਰ ਹਰ ਜਗ੍ਹਾ ਉਹ ਮੌਜੂਦ ਹੈ। ਹਾਂਜੀ,
ਗੋਪਾਲ ਗੋਬਿੰਦ ਅੰਤ ਨਾਹੀ ਬੇਅੰਤ ਗੁਣਤਾ ਕੇ ਕਿਆ ਗਣੀ।
ਉਹ ਸ੍ਰਿਸ਼ਟੀ ਦੀ ਪਾਲਣ ਹਾਰ ਗੋਬਿੰਦ ਅਨੰਤ ਗੁਣਾਂ ਦਾ ਮਾਲਕ ਹੈ, ਗੁਣ ਉਸਦੇ ਜੋ ਹੈ ਗਿਣੇ ਨਹੀਂ ਜਾ ਸਕਦੇ।
ਸਾਮੀ ਸੁਖ ਹੈ ਗਾਮੀ ਇਸ ਬਿਨਾ ਆਨ ਨਾਹੇ ਕੋਏ।
ਜੋ ਸੁਖਾਂ ਵਿੱਚ ਰਹਿਣ ਵਾਲਾ, ਸੁਖਾਂ ਤੱਕ ਜਿਸ ਦੀ ਗਮਤਾ, ਜੋ ਸੁਖ ਦਾ ਜੋ ਸਰੂਪ ਹੈ, ਤੂੰ ਉਸਦਾ ਵਜਨ ਕਰ ਤਾਂ ਕਿ ਤੈਨੂੰ ਆਨੰਦ ਦੀ ਪ੍ਰਾਪਤੀ ਹੋਵੇ, ਸੁਖ ਦੀ ਪ੍ਰਾਪਤੀ ਹੋਵੇ। ਹਾਂਜੀ,
ਬਿਨਵੰਤ ਨਾਨਕ ਦਇਆ ਧਾਰੋ ਇਸ ਪ੍ਰਾਪਤ ਨਾਮ ਹੋਏ।
ਬੇਨਤੀ ਹੈ ਨਾਨਕ ਦੀ, ਸਤਿਗੁਰ ਦੇਵ ਜੀ ਮਹਾਰਾਜ ਪ੍ਰਭੂ ਦੇ ਗੋਇੰਦ ਪ੍ਰਾਰਥਨਾ ਕਰਦੇ ਨੇ, ਆਪਣਾ ਨਾਮ ਦਿਓ, ਬਸ ਇਹੀ ਜੋਦੜੀਏ, ਇਹੀ ਬੇਨਤੀ ਹੈ, ਆਪਣੀ ਸ਼ਰਨ ਸ਼ਰਨ ਵਿੱਚ ਰੱਖ ਲੇ, ਇਹੀ ਜੋਦੜੀਏ, ਇਹੀ ਬੇਨਤੀ। ਹਾਂਜੀ,
ਸਲੋਕ ਚਿਤ ਜੇ ਚਿਤਵਿਆ ਸੋ ਮੈਂ ਪਾਇਆ।
ਜੋ ਮੈਂ ਚਿੰਤਨ ਕੀਤਾ, ਜੋ ਮੈਂ ਯਾਦ ਕੀਤਾ, ਜੋ ਮੈਂ ਮੰਗਿਆ, ਅਵਸਥਾ ਇਹ ਚੌਥੀ, ਸਿਮਰਨ ਕਰਦਿਆਂ ਕਰਦਿਆਂ ਚਿਤਵਨੀ ਮਾੜੀ ਖਤਮ ਹੋ ਜਾਂਦੀ ਹੈ, ਚੰਗੀ ਰਹਿ ਜਾਂਦੀ ਤੇ ਚੰਗੀ ਚਿਤਵਨੀ ਪੂਰਨ ਆਉਂਦੀ ਹੈ। ਭਗਤ ਜੋ ਵੀ ਚਿਤਵਦੇ ਨੇ ਪੂਰਾ ਹੋ ਜਾਂਦਾ, ਕਿਉਂ? ਮਾੜੀ ਚਿਤਵਨੀ ਤਾਂ ਉਹਨਾਂ ਚ ਰਹਿੰਦੀ ਨਹੀਂ, ਉਹ ਤਾਂ ਖਤਮ ਹੋ ਗਈ। ਜਪ ਤਪ ਕਰਦਿਆਂ ਕਰਦਿਆਂ, ਧਿਆਨ ਜੋੜਦਿਆਂ ਜੋੜਦਿਆਂ, ਮਾੜਾ ਤੇ ਉਹ ਕਦੀ ਮੰਗਣ ਗਏ ਨਹੀਂ,
ਨਾਨਕ
ਸਹੀ ਮੰਗਣ ਗਏ। ਇਸ ਵਾਸਤੇ ਸਾਹਿਬ ਕਹਿੰਦੇ ਨੇ, ਜੋ ਮੈਂ ਚਿਤਵਿਆ, ਜੋ ਮੈਂ ਚਾਹਿਆ, ਉਹ ਮੈਨੂੰ ਪ੍ਰਭੂ ਤੋਂ ਪ੍ਰਾਪਤ ਹੋ ਗਿਆ, ਉਹ ਮਿਲ ਗਿਆ। ਹਾਂਜੀ,
ਨਾਨਕ ਨਾਮ ਧਿਆਇ ਸੁਖ ਸਵਾਇਆ।
ਇਸ ਤਰੀਕੇ ਦੇ ਨਾਲ ਪ੍ਰਭੂ ਦਾ ਨਾਮ ਜਪਿਆ, ਸਾਰੇ ਸੁਖਾਂ ਦੀ ਪ੍ਰਾਪਤੀ ਹੋ ਗਈ, ਜੋ ਚਿਤਵਿਆ ਉਸ ਦੀ ਪ੍ਰਾਪਤੀ ਹੋ ਗਈ।
ਸੰਤ ਆਮਾ ਨੂੰ ਛੂਟ ਗਇਆ ਸਾਧੂ ਸੰਗ ਮਿਲੇ।
ਗੁਰੂ ਦੀ ਸੰਗਤ ਦਾ ਮਿਲਾਪ ਦਾ ਸਦਕਾ ਮਾਇਆ ਤੋਂ ਮਨ ਛੁੱਟ ਗਿਆ, ਦੰਦਿਆਂ ਤੋਂ ਮਨ ਛੁੱਟ ਗਿਆ। ਇਹ ਵਿਕਰਾਲ ਮਾਇਆ ਜੋ ਬੜਾ ਭਯੰਕਰ ਰੂਪ ਧਾਰਨ ਕਰਕੇ ਸਾਹਮਣੇ ਖੜੀ ਸੀ, ਇਸ ਤੋਂ ਸਾਡੀ ਖਲਾਸੀ ਹੋ ਗਈ ਸਾਧੂ ਦੀ ਸੰਗਤ ਕਰਕੇ, ਗੁਰੂ ਦੀ ਸੰਗਤ ਕਰਕੇ। ਹਾਂਜੀ,
ਗੁਰਮੁਖ ਨਾਮ ਲਿਆ ਜੋਤੀ ਜੋਤ ਰਲੇ।
ਗੁਰਮੁਖ ਹੋ ਕੇ ਪ੍ਰਭੂ ਦਾ ਨਾਮ ਜਪਿਆ ਤੇ ਪ੍ਰਭੂ ਦੀ ਜੋਤ ਵਿਚ ਅਸੀਂ ਵੀ ਲੀਨ ਹੋ ਗਏ, ਇਸ ਤਰ੍ਹਾਂ ਜੋਤ ਵਿਚ ਜੋਤ ਰਲ ਗਈ। ਹਾਂਜੀ,
ਹਰ ਨਾਮ ਸਿਮਰਤ ਮਿਟੇ ਕੇ ਲਬਿਖ ਬੁਝੀ ਤਪਤ ਆਘਾਨਿਆ।
ਪ੍ਰਭੂ ਦਾ ਨਾਮ ਜਪਦਿਆਂ ਜਪਦਿਆਂ ਸਾਰੇ ਪਾਪ ਮਿਟ ਗਏ, ਸਾਰੇ ਦੁੱਖ ਮਿਟ ਗਏ, ਸਾਰੀ ਤ੍ਰਿਸ਼ਨਾ ਸ਼ਾਂਤ ਹੋ ਗਈ, ਔਰ ਇਸ ਤਰੀਕੇ ਨਾਲ ਅਸੀਂ ਤ੍ਰਿਪਤ ਵੀ ਹੋ ਗਏ, ਰਜ ਗਏ, ਅਗਾਹ ਗਏ, ਅਗਾਨਿਆ, ਤ੍ਰਿਪਤ ਵੀ ਹੋ ਗਏ, ਰਜ ਵੀ ਗਏ। ਹਾਂਜੀ,
ਗਾਹੇ ਭੁਜਾ ਲੀਨੇ ਦਇਆ ਕੀਨੇ ਆਪਣੇ ਘਰ ਮਾਨਿਆ।
ਪਰਮਾਤਮਾ ਨੇ ਆਪਣਾ ਕਰਕੇ ਮੰਨ ਲਿਆ, ਉਸਨੇ ਆਪਣੀਆਂ ਬਾਹਾਂ ਦਿੱਤੀਆਂ ਤੇ ਇਸ ਤਰ੍ਹਾਂ ਸੰਸਾਰ ਸਾਗਰ ਦੇ ਚੋਂ ਕੱਢ ਲਿਆ ਤੇ ਆਪਣੇ ਨਾਲ ਜੋ ਹੈ ਜੋੜ ਲਿਆ, ਆਪਣਾ ਜਾਣ ਕਿਹਾ।
ਲੈ ਅੰਕੁਲਾਏ ਹਰ ਮੇਲਾਏ ਜਨਮ ਮਰਨਾ ਦੁੱਖ ਜਲੇ।
ਪਰਮਾਤਮਾ ਨੇ ਆਪ ਲੈ ਕੇ ਆਪਣੇ ਅੰਕ ਲਾ ਲਿਆ, ਆਪਣੇ ਕੰਠ ਲਾ ਲਿਆ, ਔਰ ਇਸ ਤਰ੍ਹਾਂ ਸਾਰੇ ਜਨਮ ਮਰਨ ਮਿਟਾ ਦਿੱਤੇ, ਆਵਣਾ ਜਾਵਣਾ ਮਿਟਾ ਦਿੱਤਾ। ਹਾਂਜੀ,
ਬਿਨਵੰਤ ਨਾਨਕ ਦਇਆ ਧਾਰੀ ਮੇਲ ਲੀਨੇ ਕਪਲੇ।
ਇਸ ਤਰ੍ਹਾਂ ਪਰਿਪੂਰਨ ਪਰਮਾਤਮਾ ਨੇ ਬਖਸ਼ਿਸ਼ ਕੀਤੀ, ਰਹਿਮਤ ਕੀਤੀ, ਜੋਦੜੀ ਕਬੂਲ ਹੋਈ, ਉਸਨੇ ਆਪਣੇ ਵਿਚ ਮਿਲਾ ਲਿਆ, ਜੋੜ ਲਿਆ। ਛੰਤ ਚਾਰ ਸਨ, ਸਲੋਕ ਵੀ ਚਾਰ ਸਨ, ਭਾਵੇਂ ਮੈਂ ਮਨ ਬਣਾਇਆ ਸੀ ਸਾਡੇ ਨਾਲ ਸਮਾਪਤ ਕਰ ਦਿਆਂਗੇ, ਤੁਹਾਨੂੰ ਲੇਟ ਨਹੀਂ ਕਰਨਾ, ਪਰ ਅਰਥ ਕਰਦਿਆਂ ਕਰਦਿਆਂ ਮੈਂ ਕੋਈ ਖੁਲਾਸਾ ਤੇ ਲੰਬਾ ਚੌੜਾ ਕੀਤਾ ਨਹੀਂ, ਅਰਥ ਕਰਦਿਆਂ ਕਰਦਿਆਂ ਵੀ ਇਤਨਾ ਸਮਾਂ ਹੋ ਗਿਆ। ਗਾਲਬਨ ਸਤਿਗੁਰਾਂ ਦੇ ਇੱਕ ਅੰਗ ਦਾ ਪੂਰਾ ਵਾਕ ਸੀ, ਚਾਰ ਛੰਦ ਸਨ, ਚਾਰ ਸਲੋਕ ਸਨ, ਛੇਤੀ ਛੇਤੀ ਕੀਤੇ ਨੇ। ਜੋ ਕੁਛ ਆਪ ਨੂੰ ਸਰਵਨ ਕਰਾ ਸਕਿਆ, ਕਬੂਲ ਕਰਨਾ, ਪ੍ਰਵਾਨ ਕਰਨਾ, ਭੁੱਲਾਂ ਚੁੱਕਾਂ ਦੀ ਸ਼ਮਾ।
ਵਾਹਿਗੁਰੂ ਜੀ ਕਾ ਖਾਲਸਾ।